ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦਯਾਨਿਧ ਸਵਾਮੀ ਜੀ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਨੇ ਔਰ ਸ਼ਰਨ ਆਈ ਸੰਗਤ ਨੂੰ ਭਗਤੀ ਦਾ ਪਰਮੇਸ਼ਰ ਦੇ ਪ੍ਰਭੂ ਦੇ ਸਿਮਰਨ ਦਾ ਉਪਦੇਸ਼ ਬਖਸ਼ ਕੇ ਨਿਵਾਜਦੇ ਹਨ। ਅਨੇਕ ਸਿੱਖਾਂ ਦੇ ਹਿਰਦਿਆਂ ਚ ਗੁਰਦੇਵ ਨੇ ਆਤਮ ਗਿਆਨ ਦੀ ਸੋਝੀ ਪ੍ਰਦਾਨ ਕੀਤੀ ਹੈ। ਬ੍ਰਹਮਾਕਾਰ ਬਿਰਤੀ ਬਖਸ਼ਿਸ਼ ਕਰਕੇ ਬ੍ਰਹਮ ਦਾ ਅੰਦਰ ਸਾਕਸ਼ਾਤਕਾਰ ਕੀਤਾ ਹੈ। ਵਿਸਾਖੀ ਦਾ ਪੁਰਬ ਆਇਆ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਕੀਰਤਪੁਰ ਸਾਹਿਬ ਆਈਆਂ। ਅਨੇਕ ਪ੍ਰਕਾਰ ਦੀਆਂ ਭੇਟਾਵਾਂ ਉਪਹਾਰ ਗੁਰੂ ਚਰਨਾਂ ਚ ਭੇਟਾ ਕਰਕੇ ਸਤਿਗੁਰੂ ਜੀ ਦੀ ਕਿਰਪਾ ਦੇ ਗੁਰਸਿੱਖ ਪਾਤਰ ਬਣ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਵੇਂ ਪਾਤਸ਼ਾਹ ਪਰਮ ਦਿਆਲੂ ਕਿਰਪਾਲੂ ਸਤਿਗੁਰੂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਸਤਿਗੁਰ ਹਰਿ ਰਾਏ ਜੀ ਭੁਗਤ ਮੁਕਤ ਦੇ ਦਾਨ।
ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਆਪਣੀ ਸ਼ਰਨ ਆਏ ਗੁਰਸਿੱਖਾਂ ਨੂੰ ਭੁਗਤੀ ਔਰ ਮੁਕਤੀ ਦੋਵੇਂ ਦਾਨ ਬਖਸ਼ ਕੇ ਨਿਵਾਜਦੇ ਹਨ। ਭੁਗਤੀ ਇਸ ਲੋਕ ਦਾ ਸੁੱਖ, ਮੁਕਤੀ ਪਰਲੋਕ ਦਾ ਸੁੱਖ। ਲੋਕ ਔਰ ਪਰਲੋਕ ਦੋਵਾਂ ਜਹਾਨਾਂ ਦਾ ਸੁੱਖ ਸਤਿਗੁਰੂ ਜੀ ਆਪਣੇ ਸੇਵਕਾਂ ਤੇ ਸਿੱਖਾਂ ਨੂੰ ਬਖਸ਼ਦੇ ਹਨ।
ਨਿਤ ਅਨੇਕਈ ਓਤੇ ਸਿੱਖ ਸਹਿਤ ਕਲਿਆਣ।
ਨਿਤਾ ਪ੍ਰਤੀ ਅਨੇਕਾਂ ਹੀ ਗੁਰਸਿੱਖਾਂ ਦਾ ਕਲਿਆਣ, ਗੁਰਸਿੱਖਾਂ ਦੀ ਮੋਕਸ਼ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਹੁੰਦੀ ਹੈ।
ਚੌਪਾਈ ਦੇਸ਼ ਵਿਦੇਸ਼ਨ ਬ੍ਰਿੰਦਿਆ ਕੋਰ,
ਦੇਸ਼ਾਂ ਵਿਦੇਸ਼ਾਂ ਤੋਂ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ।
ਅਰਪਤ ਕੈ ਬਿਨਤੀ ਕਰ ਜੋਰ,
ਔਰ ਮਹਾਰਾਜ ਜੀ ਦੇ ਚਰਨਾਂ ਚੋਂ ਭੇਟਾਵਾਂ ਭੇਟ ਕਰਕੇ ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਬੇਨਤੀ ਕਰਦੇ ਹਨ। ਭੇਟਾਵਾਂ ਅਰਪਣ ਕਰਨ ਦਾ ਭਾਵ ਹੈ ਆਪਣੇ ਹਿਰਦੇ ਦਾ ਪ੍ਰੇਮ ਗੁਰੂ ਸਾਹਿਬ ਦੇ ਚਰਨਾਂ ਚ ਪ੍ਰਗਟ ਕਰਨਾ, ਆਪਣੇ ਹਿਰਦੇ ਦੀ ਪ੍ਰੀਤ ਗੁਰੂ ਚਰਨਾਂ ਚ ਪ੍ਰਗਟ ਕਰਨੀ। ਤੋ ਆਪਣੇ ਅੰਦਰ ਦਾ ਪ੍ਰੇਮ ਹੱਥ ਜੋੜ ਕੇ ਬੜੇ ਪਿਆਰ ਨਾਲ ਗੁਰਸਿੱਖ ਪ੍ਰਗਟ ਕਰਦੇ ਹਨ।
ਸ਼੍ਰੀ ਸਤਿਗੁਰ ਜੀ ਕਾਰਜ ਮੋਹ,
ਔਰ ਅਨੇਕ ਗੁਰਸਿੱਖਾਂ ਦੇ ਜਿਨ੍ਹਾਂ ਦੇ ਕਾਰਜ ਸਤਿਗੁਰੂ ਜੀ ਨੇ ਸਵਾਰੇ ਹਨ ਔਰ ਉਹਨਾਂ ਨੇ ਸੁਖਣਾ ਕੀਤੀ ਹੁੰਦੀ ਕਿ ਜੇ ਸਤਿਗੁਰੂ ਜੀ ਸਾਡਾ ਆਹ ਕਾਰਜ ਸਵਾਰਨ ਤਾਂ ਆਹ ਭੇਟਾ ਗੁਰੂ ਚਰਨਾਂ ਚ ਅਰਪਣ ਕਰਾਂਗੇ। ਜਦੋਂ ਉਹਨਾਂ ਦੇ ਕਾਰਜ ਸਿੱਧ ਹੁੰਦੇ ਮਹਾਰਾਜ ਜੀ ਦੇ ਚਰਨਾਂ ਚ ਭੇਟਾਵਾਂ ਭੇਟ ਕਰਕੇ ਕਹਿੰਦੇ ਮਹਾਰਾਜ ਆਪ ਜੀ ਨੇ ਮੇਰਾ ਅਮਕਾ ਕਾਰਜ ਸਿੱਧ ਕਰ ਦਿੱਤਾ, ਸਵਾਰ ਦਿੱਤਾ ਹੈ।
ਸਿੱਧ ਪਇਓ ਹੱਥ ਬਿਘਨ ਸੰਦੋਹ,
ਮਹਾਰਾਜ ਮੇਰੇ ਬਿਘਨ ਆਪ ਜੀ ਨੇ ਦੂਰ ਕੀਤੇ ਹਨ। ਉਸ ਇਸ ਕਾਰਜ ਵਿੱਚ ਮੇਰੇ ਵੱਡਾ ਭਾਰੀ ਬਿਘਨ ਸੀ, ਆਪ ਜੀ ਨੇ ਦਇਆ ਕਰਕੇ ਉਸ ਬਿਘਨ ਦੀ ਨਿਰਵਿਰਤੀ ਕਰਕੇ ਮੇਰਾ ਕਾਰਜ ਸਿੱਧ ਕੀਤਾ। ਮਹਾਰਾਜ ਆਪ ਜੀ ਦਾ ਲੱਖ ਲੱਖ ਸ਼ੁਕਰ ਹੈ, ਸ਼ੁਕਰਾਨਾ ਹੈ।
ਰਾਵਰ ਕੀ ਕਰੁਣਾ ਬਲ ਪਾਏ,
ਮਹਾਰਾਜ ਆਪ ਜੀ ਦੀ ਕਰੁਣਾ ਦਾ ਬਲ ਪਾ ਕੇ ਆਪ ਜੀ ਦੀ ਕਿਰਪਾ ਦੇ ਨਾਲ, ਆਪ ਜੀ ਦੀ ਦਇਆ ਤੇ ਰਹਿਮਤ ਦੇ ਨਾਲ
ਤਤ ਛਿਨ ਹੋਏ ਮੋਏ ਸਹਾਏ,
ਮੇਰੀ ਸਹਾਇਤਾ ਹੋਈ। ਤਤ ਛਿਨ ਆਪ ਜੀ ਨੇ ਆ ਕੇ ਮੇਰੀ ਸਹਾਇਤਾ ਕੀਤੀ ਹੈ ਔਰ ਮੇਰਾ ਇਹ ਕਾਰਜ ਜੋ ਅੜਿਆ ਹੋਇਆ ਸੀ ਆਪ ਜੀ ਦੀ ਕਿਰਪਾ ਨਾਲ, ਆਪ ਜੀ ਦੀ ਸਹਾਇਤਾ ਨਾਲ ਸਿੱਧ ਹੋ ਗਿਆ। ਮੇਰੇ ਬਿਘਨ ਦੂਰ ਹੋ ਗਏ ਹਨ, ਮੇਰੇ ਕਲੇਸ਼ ਦੂਰ ਹੋ ਗਏ ਹਨ।
ਕੋ ਇੱਕ ਕਹਿ ਪੁੱਤਰ ਮੁਝ ਦੀਨਸ,
ਇਹਦਾ ਕਈ ਸਿੱਖ ਇਉਂ ਕਹਿੰਦੇ, ਕਈ ਆ ਕੇ ਕਹਿੰਦੇ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਆ, ਮੈਨੂੰ ਪੁੱਤਰ ਦੀ ਦਾਤ ਬਖਸ਼ ਕੇ ਨਿਵਾਜਿਆ, ਆਪ ਜੀ ਦਾ ਸ਼ੁਕਰਾਨਾ ਹੈ। ਕਿਉਂਕਿ ਸਤਿਗੁਰੂ ਜੀ ਸਰਬਦਾਤਾਂ ਦੇ ਦਾਤੇ ਨੇ, ਕਲਗੀਧਰ ਸਵਾਮੀ ਜੀ ਦੇ ਬਚਨ ਹਨ, ਪ੍ਰਾਨ ਕੇ ਬਚਈਆ ਦੁੱਧ ਪੂਤ ਕੇ ਦੇਵਈਆ, ਰੋਗ ਸੋਗ ਕੇ ਮਿਟਈਆ, ਕਿਧੋਂ ਮਾਨੀ ਮਹਾਮਾਨ ਹੋ। ਪ੍ਰਾਨ ਕੇ ਬਚਈਆ, ਪ੍ਰਾਣਾ ਦੇ ਵੀ ਰਾਖੇ ਨੇ, ਦੁੱਧ ਪੁੱਤ ਘੇ ਦੇ ਬਈਆ, ਦੁੱਧ ਤੇ ਪੁੱਤ ਦੇ ਵੀ ਦਾਤੇ ਨੇ। ਦੁੱਧ ਪੁੱਤ ਘੇ ਦੇ ਬਈਆ, ਰੋਗ ਸੋਗ ਕੇ ਮਟਈਆ, ਰੋਗਾਂ ਤੇ ਸੋਗਾਂ ਨੂੰ ਵੀ ਮਿਟਾਉਣ ਵਾਲੇ ਹਨ। ਔਰ ਮਾਨੀ ਜਿਹੜੇ ਕਹੇ ਜਾਂਦੇ ਹਨ, ਉਹਨਾਂ ਨੂੰ ਜੋ ਮਾਣ ਹੈ ਮਹਾਰਾਜ, ਉਹ ਤੁਹਾਡਾ ਦਿੱਤਾ ਹੋਇਆ ਹੈ। ਤੂੰ ਐਸੇ ਦਾਤੇ ਹੋ ਮਹਾਰਾਜ, ਏਦਾਂ ਗੁਰਸਿੱਖ ਆ ਕੇ ਜਿਨ੍ਹਾਂ ਨੂੰ ਪੁੱਤਰਾਂ ਦੀਆਂ ਦਾਤਾਂ ਮਿਲੀਆਂ, ਕਹਿੰਦੇ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ, ਆਪ ਜੀ ਨੇ ਦਇਆ ਕਰਕੇ ਸਾਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ੀਆਂ ਹਨ।
ਪ੍ਰਥਮ ਅਕੂਰ ਏਈ ਕਹਿ ਲੀਨਸ,
ਮਹਾਰਾਜ ਮੈਂ ਇਹ ਭੇਟਾ ਸੁਖੀ ਸੀ ਆਪ ਜੀ ਦੇ ਚਰਨਾਂ ਚ, ਕਿ ਜਦੋਂ ਆਪ ਜੀ ਮੈਨੂੰ ਪੁੱਤ ਦੀ ਦਾਤ ਬਖਸ਼ੋਗੇ, ਮੈਂ ਇਹ ਭੇਟਾ ਆਪ ਜੀ ਨੂੰ ਅਰਪਣ ਕਰਾਂਗਾ। ਉਹ ਭੇਟਾ ਲੈ ਕੇ ਹੁਣ ਆਪ ਜੀ ਦੇ ਚਰਨਾਂ ਚ ਸ਼ੁਕਰਾਨਾ ਕਰਨ ਲਈ ਆਇਆ ਹਾਂ।
ਉਹ ਪਾਖਤ ਮਮ ਦਾਰਿਦ ਖੋਆ,
ਕਈ ਸਿੱਖ ਆ ਕੇ ਕਹਿੰਦੇ ਮਹਾਰਾਜ ਮੇਰੇ ਘਰ ਚ ਗਰੀਬੀ ਬੜੀ ਸੀ, ਤੁਹਾਡੀ ਦਇਆ ਹੋਈ, ਤੁਹਾਡੀ ਕਿਰਪਾ ਹੋਈ ਮਹਾਰਾਜ, ਮੇਰੇ ਘਰ ਦੀ ਗਰੀਬੀ ਚਲੀ ਗਈ। ਆਪ ਜੀ ਦੀ ਦਇਆ ਨਾਲ ਮੇਰੇ ਘਰ ਵਿੱਚ ਅੰਨ ਤੇ ਧਨ ਦਾ ਵਾਧਾ ਹੋਇਆ ਮਹਾਰਾਜ। ਮੈਂ ਸੁਖਣਾ ਸੁਖੀ ਸੀ ਕਿ ਜੇ ਮੇਰੇ ਘਰੋਂ ਗਰੀਬੀ ਜਾਵੇਗੀ ਤਾਂ ਮੈਂ ਸਤਿਗੁਰੂ ਜੀ ਆਪ ਜੀ ਦੇ ਚਰਨਾਂ 'ਚ ਇਹ ਭੇਟਾ ਹਾਜ਼ਰ ਕਰਾਂਗਾ। ਤੂੰ ਆਪ ਜੀ ਵਾਸਤੇ ਮੈਂ ਮਹਾਰਾਜ ਇਹ ਸੋਹਣੀ ਪੁਸ਼ਾਕ ਲੈ ਕੇ ਹਾਜ਼ਰ ਹੋਇਆ, ਕੋਈ ਕਹਿੰਦਾ ਮੈਂ ਗਹਿਣੇ ਲੈ ਕੇ ਹਾਜ਼ਰ ਹੋਇਆ, ਕੋਈ ਕਹਿੰਦਾ ਜੀ ਮੈਂ ਸ਼ਸਤਰ ਲੈ ਕੇ ਆਇਆ, ਕੋਈ ਕਹਿੰਦਾ ਮਹਾਰਾਜ ਜੀ ਮੈਂ ਆਪ ਜੀ ਲਈ ਸੋਹਣਾ ਘੋੜਾ ਲੈ ਕੇ ਹਾਜ਼ਰ ਹੋਇਆ। ਇਉਂ ਮਹਾਰਾਜ ਜੀ ਦੇ ਚਰਨਾਂ 'ਚ ਗੁਰਸਿੱਖ ਭੇਟਾਵਾਂ ਅਰਪਣ ਕਰਦੇ, ਨਾਲੇ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹਨ।
ਇਹ ਦਸਵੰਧ ਆਪ ਕੋ ਹੋਆ,
ਕਈ ਗੁਰਸਿੱਖ ਦਸਵੰਧ ਦੀ ਮਾਇਆ, ਜੋ ਇੱਕ ਇੱਕ ਪੈਸਾ ਦਸਵੰਧ ਦਾ ਇਕੱਠਾ ਕਰਕੇ ਰੱਖਦੇ, ਜਦੋਂ ਸਾਲ 6 ਮਹੀਨਿਆਂ ਬਾਅਦ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਉਂਦੇ, ਉਹ ਦਸਵੰਧ ਮਹਾਰਾਜ ਜੀ ਦੇ ਚਰਨਾਂ 'ਚ ਭੇਟਾ ਕਰਦੇ। ਖਾਲਸਾ ਜੀ ਜਿਹੜਾ ਗੁਰੂ ਦਾ ਦਸਵੰਧ ਨਹੀਂ ਦਿੰਦਾ ਉਹਨੂੰ ਗੁਰੂ ਕਾ ਚੋਰ ਲਿਖਿਆ ਰਹਿਤਨਾਮਿਆਂ 'ਚ। ਜਿਹੜਾ ਗੁਰੂ ਸਾਹਿਬ ਜੀ ਦਾ ਦਸਵੰਧ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਨਹੀਂ ਕਰਦਾ ਉਹ ਗੁਰੂ ਕਾ ਚੋਰ ਹੈ। ਤੋ ਬਹੁਤ ਸਾਰੇ ਗੁਰਸਿੱਖ ਜੋ ਦਸਵੰਧ ਦੀ ਮਾਇਆ ਲਿਆ ਕੇ ਹਾਜ਼ਰ ਕਰਦੇ, ਕਹਿੰਦੇ ਮਹਾਰਾਜ ਇਹ ਦਸਵੰਧ ਹੈ ਆਪ ਜੀ ਦਾ, ਕਿਰਪਾ ਕਰਕੇ ਅੰਗੀਕਾਰ ਕਰੋ।
ਕੀ ਚਿਤ ਕੈ ਪੁਰੋ ਮਮ ਆਸ,
ਕਈ ਗੁਰਸਿੱਖ ਅਰਦਾਸਾਂ ਕਰਨ ਆਉਂਦੇ, ਮਹਾਰਾਜ ਮੇਰੀ ਫਲਾਣੀ ਆਸ ਹੈ, ਮੇਰੇ ਮਨ ਦੀ ਇੱਛਾ ਹੈ, ਆਪ ਜੀ ਕਿਰਪਾ ਕਰਕੇ ਦਇਆ ਕਰਕੇ ਮੇਰੀ ਆਸ ਪੂਰਨ ਕਰੋ। ਗੁਰਸਿੱਖ ਨੇ ਆਪਣੇ ਗੁਰੂ ਕੋਲੋਂ ਹੀ ਮੰਗਣਾ। ਗੁਰੂ ਖਾਲਸਾ ਜੀ, ਸਤਿਗੁਰਾਂ ਦੇ ਦਰ ਘਰ ਚੋਂ ਭਾਵਨਾ ਹੋਣੀ ਚਾਹੀਏ, ਜੋ ਮੰਗੀਏ ਸਤਿਗੁਰਾਂ ਦੇ ਚਰਨਾਂ ਚੋਂ ਪ੍ਰਾਪਤ ਹੁੰਦਾ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵ ਹੈ। ਅੱਜ ਕੱਲ੍ਹ ਦਸਤਾਰਾਂ ਬੰਨ ਕੇ ਕਈ ਲੋਕ ਆ ਜਿਹੜੇ ਪਖੰਡੀ ਜੇ ਤਾਂਤਰਿਕ ਵਗੈਰਾ ਹੁੰਦੇ, ਉਹਨਾਂ ਦੇ ਕੋਲ ਜਾ ਕੇ ਪੈਰਾਂ 'ਚ ਬਹਿੰਦੇ, ਉਹਨਾਂ ਕੋਲੋਂ ਮੰਗਾਂ ਮੰਗਦੇ। ਗੁਰੂ ਖਾਲਸਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਹੀ ਮੰਗ ਮੰਗਣੀ ਹੈ, ਮਹਾਰਾਜ ਜੀ ਦੇ ਕੋਲੋਂ ਹੀ ਦਾਤਾਂ ਮੰਗਣੀਆਂ ਹਨ। ਬੇਅੰਤ ਗੁਰਸਿੱਖ ਆਉਂਦੇ, ਜੋ ਮਨ ਦੀ ਆਸ ਹੁੰਦੀ, ਭਾਵਨਾ ਹੁੰਦੀ, ਸਤਿਗੁਰਾਂ ਦੇ ਚਰਨਾਂ 'ਚ ਆ ਕੇ ਪ੍ਰਗਟ ਕਰਦੇ, ਮਹਾਰਾਜ ਜੀ ਉਹਨਾਂ ਦੀਆਂ ਆਸਾਂ ਮੁਰਾਦਾਂ ਪੂਰਨ ਕਰਦੇ ਹਨ।
ਯਾਂ ਤੇ ਮੈਂ ਆਨਿਓ ਤਨ ਪਾਸ,
ਕਈ ਕਹਿੰਦੇ ਮਹਾਰਾਜ ਮੇਰੀ ਇਹ ਆਸ ਪੂਰਨ ਹੋਈ ਹੈ, ਮੈਂ ਇਸੇ ਕਰਕੇ ਆਪ ਜੀ ਲਈ ਇਹ ਮਾਇਆ ਦਾ ਗੱਫਾ ਧਨ ਸੁੱਖਿਆ ਸੀ, ਆਪ ਜੀ ਦੇ ਚਰਨਾਂ 'ਚ ਲੈ ਕੇ ਹਾਜ਼ਰ ਹੋਇਆ। ਜਿਵੇਂ ਭਾਈ ਮੱਖਣ ਸ਼ਾਹ ਨੇ 500 ਸ਼ਰਫੀਆਂ ਸੁੱਖੀਆਂ ਸੀ ਨਾ, ਏਦਾਂ ਗੁਰਸਿੱਖ ਸੁਖਣਾ ਕਰ ਲੈਂਦੇ। ਅੱਜ ਵੀ ਬੇਅੰਤ ਗੁਰਸਿੱਖ ਨੇ ਜੋ ਏਦਾਂ ਭਾਵਨਾ ਕਰ ਲੈਂਦੇ, ਮਹਾਰਾਜ ਸਾਡਾ ਇਹ ਕਾਰਜ ਸਿੱਧ ਕਰ ਦਿਓ, ਅਸੀਂ ਅਖੰਡ ਪਾਠ ਕਰਾਵਾਂਗੇ, ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਾਂਗੇ, ਉਹ ਮਨ 'ਚ ਭਾਵਨਾ ਹੈ। ਇਹ ਕੋਈ ਮੁੱਲ ਨਹੀਂ ਹੈ ਕਿ ਗੁਰੂ ਸਾਹਿਬ ਨੂੰ ਕੋਈ ਲਾਲਚ ਦੇਣਾ ਹੈ, ਇਹ ਭਾਵਨਾ ਹੈ, ਪ੍ਰੇਮ ਹੈ ਗੁਰਸਿੱਖਾਂ ਦੇ ਹਿਰਦੇ ਦਾ। ਤੋ ਇਉਂ ਗੁਰਸਿੱਖ ਆਪਣੇ ਅੰਦਰ ਦੀ ਪ੍ਰੀਤ ਪ੍ਰਗਟ ਕਰਦੇ ਹਨ।
ਇਤਿਆਦਿਕ ਕਹਿ ਬਿਨੇ ਹਜ਼ਾਰਨ,
ਏਦਾਂ ਸੈਂਕੜੇ ਹਜ਼ਾਰਾਂ ਗੁਰਸਿੱਖ ਆਉਂਦੇ ਮਹਾਰਾਜ ਜੀ ਦੇ ਚਰਨਾਂ ਵਿੱਚ, ਏਦਾਂ ਦੀਆਂ ਅਨੇਕ ਪ੍ਰਕਾਰ ਦੀਆਂ ਬੇਨਤੀਆਂ ਮਹਾਰਾਜ ਜੀ ਦੇ ਚਰਨਾਂ 'ਚ ਕਰਦੇ ਹਨ।
ਆਨ ਚੜਾਵਤ ਹੈ ਉਪਹਾਰਨ,
ਵਧੀਆ ਵਧੀਆ ਉਪਹਾਰ ਲਿਆ ਕੇ, ਕਿਉਂਕਿ ਗੁਰਸਿੱਖ ਆਪਣੇ ਸਾਹਿਬ ਜੀ ਵਾਸਤੇ ਆਪਣੀ ਜਾਨ ਤੋਂ ਵੀ ਵੱਧ ਪਿਆਰੀ ਵਸਤੂ ਲੈ ਕੇ ਹਾਜ਼ਰ ਹੁੰਦੇ। ਉਹ ਬੜੀਆਂ ਬੜੀਆਂ ਕੀਮਤੀ ਵਸਤੂਆਂ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਕਰਦੇ ਹਨ।
ਘੱਟ ਘੱਟ ਕੀ ਲੱਖ ਅੰਤਰ ਜਾਮੀ,
ਸਤਿਗੁਰੂ ਘੱਟ ਘੱਟ ਦੀ ਜਾਣਨ ਵਾਲੇ ਨੇ, ਅੰਤਰਜਾਮੀ ਹਨ, ਸਭ ਦੇ ਦਿਲਾਂ ਦੀਆਂ ਬੁੱਝ ਲੈਣ ਵਾਲੇ ਹਨ।
ਪੂਰੇ ਕਾਮਨਾ ਸਿੱਖਣ ਸਵਾਮੀ,
ਸਤਿਗੁਰੂ ਜੀ ਆਪਣੀ ਸ਼ਰਨ ਆਏ ਸਮੂਹ ਗੁਰਸਿੱਖਾਂ ਦੀਆਂ ਭਾਵਨਾਵਾਂ ਕਾਮਨਾਵਾਂ ਪੂਰਨ ਕਰਦੇ ਹਨ।
ਕੀਤਕ ਨਰ ਪਰ ਲੋਕ ਸਿਧਾਰਨ,
ਕਈ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਵਿੱਚੋਂ ਪਰਲੋਕ ਦੇ ਸੁਧਾਰ ਲਈ ਮੰਗਦੇ। ਮਹਾਰਾਜ, ਇਹ ਸੰਸਾਰ ਨਾਸ਼ਵਾਨ ਹੈ, ਨਾਸ਼ਵਾਨ ਸੰਸਾਰ ਦੀਆਂ ਨਾਸ਼ ਹੋ ਜਾਣ ਵਾਲੀਆਂ ਵਸਤੂਆਂ ਦੀ ਸਾਨੂੰ ਕੋਈ ਕਾਂਖਾ ਨਹੀਂ। ਕਿਰਪਾ ਕਰੋ ਮਹਾਰਾਜ, ਸਾਡਾ ਅੱਗਾ ਸਵਾਰ ਦਿਓ, ਸਾਡਾ ਪ੍ਰਲੋਕ ਸੁਧਾਰ ਦਿਓ।
ਉਪਹਾਰਨ ਅਰਪਾਏ ਹਜ਼ਾਰਨ,
ਆਪਣੇ ਪ੍ਰਲੋਕ ਨੂੰ ਸੁਧਾਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਚ ਉਪਹਾਰ ਭੇਟਾ ਕਰਦੇ ਹਨ।
ਹਿਰਦੇ ਸ਼ੁੱਧ ਹਿਤ ਦਰਸ਼ਨ ਦੇਖੇ,
ਹਿਰਦੇ ਵਿੱਚ ਸ਼ੁੱਧ ਭਾਵਨਾ ਰੱਖ ਕੇ ਫਿਰ ਮਹਾਰਾਜ ਜੀ ਦੇ ਆ ਕੇ ਦਰਸ਼ਨ ਕਰਦੇ ਹਨ।
ਦੁਖਦ ਵਿਕਾਰਨ ਹਰੇ ਅਸ਼ੇਖੇ,
ਮਹਾਰਾਜ ਜੀ ਸਾਰੇ ਸਿੱਖਾਂ ਦੇ ਅੰਦਰ ਦੇ ਜਿਹੜੇ ਦੁੱਖ ਦੇਣ ਵਾਲੇ ਵਿਕਾਰ ਨੇ ਉਹਨਾਂ ਵਿਕਾਰਾਂ ਨੂੰ ਹਰ ਲੈਂਦੇ ਹਨ, ਉਹਨਾਂ ਵਿਕਾਰਾਂ ਦੀ ਨਿਰਵਿਰਤੀ ਕਰਦੇ ਹਨ।
ਦੂਰ ਦੇਸ਼ ਤੇ ਇੱਕ ਗਜ ਆਇਵ,
ਦੂਰ ਦੇਸ਼ ਤੋਂ ਕਿਸੇ ਸਿੱਖ ਨੇ ਬੜਾ ਸੋਹਣਾ ਹਾਥੀ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਭੇਟਾ ਕੀਤਾ। ਹਾਥੀ ਬੜਾ ਸੁੰਦਰ ਸੀ, ਕੀਮਤੀ ਸੀ, ਗੁਣਵਾਨ ਸੀ। ਉਹ ਹਾਥੀ ਗੁਰਸਿੱਖ ਨੇ ਮਹਾਰਾਜ ਜੀ ਦੇ ਚਰਨਾਂ ਚ ਭੇਟਾ ਕੀਤਾ।
ਕਾਹੋ ਨ੍ਰਿਪ ਨੇ ਭੇਟ ਚੜਾਏ,
ਹਾਥੀ ਦੂਰ ਦੇਸ਼ ਤੋਂ ਕਿਸੇ ਰਾਜੇ ਨੇ ਜਿਹੜਾ ਗੁਰੂ ਘਰ ਦਾ ਸੇਵਕ ਸੀ ਉਹਨੇ ਮਹਾਰਾਜ ਜੀ ਨੂੰ ਲਿਆ ਕੇ ਭੇਟਾ ਕੀਤਾ ਹੈ।
ਸੁੰਦਰ ਮਹਾ ਬਿਸਦ ਜਿਸ ਰੰਗ,
ਹਾਥੀ ਬੜਾ ਸੁੰਦਰ ਤੇ ਚਿੱਟੇ ਰੰਗ ਦਾ ਹਾਥੀ ਸੀ। ਆਮ ਕਰਕੇ ਚਿੱਟੇ ਰੰਗ ਦੇ ਸਫੇਦ ਹਾਥੀ ਬਹੁਤ ਘੱਟ ਮਿਲਦੇ ਹਨ, ਇਹ ਚਿੱਟੇ ਰੰਗ ਦਾ ਸਫੇਦ ਹਾਥੀ ਬੜਾ ਹੀ ਸੁੰਦਰ ਸੀ।
ਗੁਣ ਸਮੁਦਾਇਨ ਸਹਿਤ ਮਤੰਗ,
ਮੇਰੇ ਹਾਥੀ ਵਿੱਚ ਜਿੰਨੇ ਗੁਣ ਚਾਹੀਦੇ ਨੇ ਸਾਰੇ ਗੁਣ ਸਨ। ਇਸ਼ਾਰੇ ਨਾਲ ਚੱਲਦਾ ਬਹਿੰਦਾ, ਕਈ ਤਰ੍ਹਾਂ ਦੇ ਹੁਨਰ ਸਨ ਇਸ ਹਾਥੀ ਵਿੱਚ।
ਸਤਿਗੁਰ ਨਿਕਟ ਰਹੀ ਬਲਵੰਤਾ,
ਬੜਾ ਬਲਵਾਨ ਹਾਥੀ ਹੈ, ਬਲ ਵਾਲਾ ਹਾਥੀ ਹੈ, ਇਹ ਸਤਿਗੁਰੂ ਜੀ ਦੇ ਪਾਸ ਰਹਿੰਦਾ। ਕਿਸੇ ਰਾਜੇ ਨੇ ਜੋ ਗੁਰੂ ਘਰ ਦਾ ਸਿੱਖ ਸੀ ਉਹਨੇ ਮਹਾਰਾਜ ਜੀ ਨੂੰ ਭੇਟਾ ਕੀਤਾ ਤੇ ਮਹਾਰਾਜ ਜੀ ਦੇ ਪਾਸ ਹੀ ਰਹਿੰਦਾ ਹੈ।
ਇਸ ਗਜ ਕੋ ਪਾ ਵਿਦਤ ਬਿਰਤੰਤਾ,
ਉਸ ਹਾਥੀ ਦੀ ਚਰਚਾ ਸਾਰੇ ਪਾਸੇ ਪ੍ਰਗਟ ਹੋਈ ਕਿ ਗੁਰੂ ਸਾਹਿਬ ਜੀ ਦੇ ਪਾਸ ਇੱਕ ਬੜਾ ਕੀਮਤੀ ਦੁਰਲਭ ਹਾਥੀ ਹੈ, ਚਿੱਟੇ ਰੰਗ ਦਾ ਸਫੇਦ। ਉਹਦੀ ਚਰਚਾ ਪੂਰੇ ਪਹਾੜੀ ਇਲਾਕੇ ਵਿੱਚ, ਪੂਰੇ ਦੇਸ਼ ਵਿੱਚ ਹੋਈ।
ਜੈ ਕੈ ਸੁਣਿਓ ਗੁਣਿਓ ਗੁਣ ਨੀਕੋ,
ਜਿੱਥੇ ਜਿੱਥੇ ਵੀ ਸੁਣਿਆ ਗਿਆ ਵੀ ਉਹਦੇ ਚ ਬੜੇ ਗੁਣ ਨੇ। ਹਾਥੀਆਂ ਵਿੱਚ ਇੰਨੇ ਗੁਣ ਹੁੰਦੇ ਨਹੀਂ ਜਿੰਨੇ ਗੁਣ ਉਸ ਹਾਥੀ ਦੇ ਵਿੱਚ ਹਨ।
ਕੀ ਚਿੱਤ ਆਵੇ ਪਿਖਨ ਤਿਸੀ ਕੋ,
ਕਈ ਲੋਕ ਤਾਂ ਉਚੇਚੇ ਤੌਰ ਤੇ ਉਸ ਹਾਥੀ ਨੂੰ ਹੀ ਵੇਖਣ ਆਉਂਦੇ ਕਿ ਇੰਨਾ ਕੀਮਤੀ ਹਾਥੀ ਹੈ ਜਿਹਦੇ ਚ ਬੜੇ ਸ਼ੁਭ ਗੁਣ ਨੇ। ਕਈ ਲੋਕ ਉਸ ਚਿੱਟੇ ਰੰਗ ਦੇ ਸਫੇਦ ਰੰਗ ਦੇ ਹਾਥੀ ਨੂੰ ਹੀ ਵੇਖਣ ਵਾਸਤੇ ਆਉਂਦੇ ਹਨ।
ਵਿੱਚ ਕਹਿਲੂਰ ਉਤੋਂ ਵੱਡ ਰਾਜਾ,
ਕਹਿਲੂਰ ਦਾ ਜਿਹੜਾ ਵੱਡਾ ਰਾਜਾ ਸੀ, ਕਿਉਂਕਿ ਕੀਰਤਪੁਰ ਸਾਹਿਬ ਦਾ ਜਿਤਨਾ ਇਹ ਇਲਾਕਾ ਹੈ ਇਹ ਕਹਿਲੂਰ ਰਿਆਸਤ ਵਿੱਚ ਸੀ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ। ਤੋ ਇਹ ਜਗ੍ਹਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਰੀਦੀ ਸੀ ਇਹਨਾਂ ਕੋਲੋਂ। ਤੋ ਕਹਿਲੂਰ ਰਿਆਸਤ ਦਾ ਜਿਹੜਾ ਵੱਡਾ ਰਾਜਾ ਸੀ, ਰਾਜੇ ਭੀਮ ਚੰਦ ਦਾ ਵਡੇਰਾ,
ਰਹੀ ਸੰਗ ਬਹੁ ਸੈਨ ਸਮਾਜਾ,
ਉਹਦੇ ਨਾਲ ਬੜੀ ਸੈਨਾ ਸੀ। ਰਾਜਾ ਜੋ ਸੀ ਕਹਿਲੂਰ ਰਿਆਸਤ ਦਾ, ਜਿਹੜੀਆਂ 22 ਧਾਰ ਦੀਆਂ ਰਿਆਸਤਾਂ ਸਨ, ਉਹਨਾਂ ਸਾਰੀਆਂ ਰਿਆਸਤਾਂ ਵਿੱਚੋਂ ਸਭ ਤੋਂ ਜਿਹੜੀ ਬਲੀ ਰਿਆਸਤ ਸੀ ਉਹ ਕਹਿਲੂਰ ਰਿਆਸਤ ਸੀ। ਤੋ ਕਹਿਲੂਰ ਰਿਆਸਤ ਦਾ ਇਹ ਬੜਾ ਬਲਵਾਨ ਰਾਜਾ, ਇਹਦੇ ਕੋਲ ਬਹੁਤ ਸਾਰੀ ਸੈਨਾ ਤੇ ਫੌਜਾਂ ਹਨ।
ਦੁਤੀਏ ਹੰਡੂਰੀ ਮਿਲਿਓ ਨਰਿੰਦ,
ਦੂਜਾ ਰਾਜਾ ਇਹਦੇ ਨਾਲ ਰਲ ਗਿਆ ਜਿਹੜਾ ਹੰਡੂਰੀ ਆ। ਹੰਡੂਰ ਵੀ ਰਿਆਸਤ ਹੈ, ਕਹਿਲੂਰ ਵੀ ਰਿਆਸਤ ਹੈ, ਰਾਜਾ ਹੰਡੂਰੀਆ ਵੀ ਕਹਿਲੂਰੀ ਰਾਜੇ ਦੇ ਨਾਲ ਰਲ ਗਿਆ।
ਕਰਤ ਪਰਸ ਪਰ ਆਨੰਦ ਬਿਲੰਦ,
ਇਹ ਦੋਵੇਂ ਰਾਜੇ ਬੜੇ ਆਪਸ ਚ ਪ੍ਰੇਮ ਕਰਦੇ ਸੀ, ਬਹੁਤ ਇਕੱਠੇ ਰਹਿੰਦੇ, ਸ਼ਿਕਾਰ ਤੇ ਇਕੱਠੇ ਚੜ੍ਹਦੇ, ਰਿਆਸਤਾਂ ਇਹਨਾਂ ਦੀਆਂ ਨੇੜੇ ਨੇੜੇ ਸਨ, ਹੱਦਾਂ ਮਿਲਦੀਆਂ ਸੀ ਤੇ ਆਪਸ ਵਿੱਚ ਇਹਨਾਂ ਦੇ ਚੰਗੇ ਰਿਸ਼ਤੇ ਸਨ, ਪ੍ਰੇਮ ਸੀ।
ਸ਼੍ਰੀ ਗੁਰ ਬਸੇ ਹਮਾਰੇ ਦੇਸ਼,
ਇੱਕ ਦਿਨ ਆਪਸ ਵਿੱਚ ਗੱਲਾਂ ਕਰਕੇ ਕਹਿਣ ਲੱਗੇ ਵੀ ਗੁਰੂ ਹਰ ਰਾਏ ਸਾਹਿਬ ਸਾਡੇ ਦੇਸ਼ ਚ ਵੱਸ ਰਹੇ ਨੇ, ਕੀਰਤਪੁਰ ਸਾਹਿਬ ਸਾਡੀ ਰਿਆਸਤ ਹੈ, ਸਾਡੀ ਰਿਆਸਤ ਦੀ ਜਗ੍ਹਾ ਹੈ, ਤੇ ਗੁਰੂ ਜੀ ਸਾਡੇ ਦੇਸ਼ ਦੇ ਵਿੱਚ ਵਸਦੇ ਹਨ।
ਤਿਨਕੇ ਨਿਕਟ ਮਤੰਗ ਵਿਸ਼ੇਸ਼।
ਹਾਲਾਂਕਿ ਜਿਹੜੀ ਕੀਰਤਪੁਰ ਸਾਹਿਬ ਵਾਲੀ ਜਗ੍ਹਾ ਉਹ ਮਹਾਰਾਜ ਛੇਵੇਂ ਪਾਤਸ਼ਾਹ ਨੇ ਖਰੀਦੀ ਸੀ ਇਹਨਾਂ ਕੋਲੋਂ ਮੁੱਲ, ਫਿਰ ਵੀ ਇਹ ਮਨ ਚ ਮਨਸਾ ਰੱਖਦੇ ਵੀ ਇਹ ਸਾਡੀ ਜਗ੍ਹਾ ਸਾਡੀ ਰਿਆਸਤ ਹੈ। ਕਹਿੰਦੇ ਗੁਰੂ ਹਰਿਰਾਏ ਸਾਹਿਬ ਸਾਡੀ ਰਿਆਸਤ ਵਿੱਚ ਸਾਡੇ ਦੇਸ਼ ਵਿੱਚ ਵਸਦੇ ਨੇ ਤੇ ਸੁਣਿਆ ਵੀ ਉਹਨਾਂ ਦੇ ਕੋਲ ਇੱਕ ਬੜਾ ਕੀਮਤੀ ਤੇ ਦੁਰਲਭ ਹਾਥੀ ਹੈ।
ਨਹੀਂ ਆਪ ਤੇ ਦੇਵੈ ਕੋ,
ਤੇ ਉਹਨਾਂ ਨੇ ਆਪ ਤਾਂ ਨਹੀਂ ਸਾਨੂੰ ਦੇਣਾ ਵੀ ਚਲੋ ਰਾਜਿਆਂ ਨੂੰ ਦੇ ਦਈਏ ਹਾਥੀ, ਉਹਨਾਂ ਨੇ ਆਪਣੇ ਆਪ ਉਹ ਹਾਥੀ ਸਾਨੂੰ ਨਹੀਂ ਦੇਣਾ।
ਚੜ ਕੇ ਚਲੋ ਮੰਗ ਲੈ ਸੋ।
ਰਾਜਾ ਹੰਡੂਰੀਆ ਕਹਿਣ ਲੱਗਾ ਕਹਿਲੂਰੀ ਰਾਜੇ ਨੂੰ ਵੀ ਰਾਜਨ ਵੀ ਆਪਾਂ ਚੜ ਕੇ ਚੱਲੀਏ ਫੌਜਾਂ ਲੈ ਕੇ ਗੁਰੂ ਘਰ ਤੇ ਉਹਨਾਂ ਦੇ ਕੋਲੋਂ ਜਾ ਕੇ ਮੰਗੀਏ ਹਾਥੀ, ਕਿ ਜੇ ਮੰਗ ਕੇ ਦੇ ਦੇਣ ਤੇ ਚੰਗੀ ਗੱਲ, ਕਿ ਆਪਾਂ ਮੰਗ ਕੇ ਉਹ ਹਾਥੀ ਉਹਨਾਂ ਦੇ ਕੋਲੋਂ ਲੈ ਆਈਏ।
ਭੇਟ ਹਜ਼ਾਰੋਂ ਨਿਤ ਪ੍ਰਤੀ ਆਵੇ।
ਹਜ਼ਾਰਾਂ ਰੁਪਈਆ ਉਹਨਾਂ ਦੇ ਕੋਲ ਰੋਜ਼ ਚੜਾਵਾ ਚੜਦਾ, ਘੋੜੇ ਉਹਨਾਂ ਦੇ ਕੋਲ ਚੜਦੇ ਨੇ, ਚੰਗੇ ਚੰਗੇ ਹਥਿਆਰ ਉਹਨਾਂ ਦੇ ਕੋਲ ਲਿਆ ਕੇ ਉਹਨਾਂ ਦੇ ਸਿੱਖ ਚੜਾਉਂਦੇ ਨੇ, ਹਜ਼ਾਰਾਂ ਰੁਪਈਆ ਲੱਖਾਂ ਰੁਪਈਆ ਉਹਨਾਂ ਦੇ ਕੋਲ ਚੜਾਵਾ ਆਉਂਦਾ ਹੈ।
ਮੇਲਾ ਭਰਿਓ ਰਹੀ ਅਰ ਪਾਵੇ,
ਉਹਨਾਂ ਦਾ ਮੇਲਾ ਭਰਿਆ ਰਹਿੰਦਾ ਹਰ ਵੇਲੇ, ਹਜ਼ਾਰਾਂ ਲੋਕ ਉਹਨਾਂ ਦੇ ਕੋਲ ਆਉਂਦੇ ਤੇ ਕਈ ਤਰ੍ਹਾਂ ਦੀਆਂ ਭੇਟਾਵਾਂ ਉਹਨਾਂ ਨੂੰ ਅਰਪਣ ਕਰਦੇ ਹਨ।
ਅਬ ਲਗ ਤਿਨ ਤੇ ਕਛੂ ਨ ਲੀਨੋ।
ਹਾਲੇ ਤਾਈ ਉਹ ਰਹਿੰਦੇ ਸਾਡੇ ਦੇਸ਼ ਵਿੱਚ ਨੇ, ਹਜ਼ਾਰਾਂ ਰੁਪਈਆ ਉਹਨਾਂ ਨੂੰ ਆਮਦਨ ਹੈ, ਆਪਾਂ ਹੁਣ ਤਾਈ ਕਦੇ ਉਹਨਾਂ ਕੋਲੋਂ ਕੁਝ ਲਿਆ ਨਹੀਂ ਹੈ, ਭਾਵੇਂ ਉਹਨਾਂ ਨੂੰ ਕਿੰਨਾ ਚਿਰ ਇੱਥੇ ਰਹਿੰਦਿਆਂ ਹੋ ਗਿਆ, ਪਰ ਆਪਾਂ ਉਹਨਾਂ ਦੇ ਕੋਲੋਂ ਕਦੇ ਕੁਝ ਮੰਗਿਆ ਨਹੀਂ ਨਾ ਹੀ ਲਿਆ ਹੈ।
ਹਮਰੇ ਦੇਸ਼ ਬਾਸ ਚਿਰ ਕੀਨੋ।
ਸਾਡੇ ਦੇਸ਼ ਵਿੱਚ ਉਹ ਵਸਦੇ ਨੇ, ਸਾਡੇ ਦੇਸ਼ ਵਿੱਚ ਉਹ ਆਪਣੇ ਚਿਰੰਕਾਲ ਤੋਂ ਨਿਵਾਸ ਕਰ ਰਹੇ ਨੇ।
ਇਮ ਮਸਲਤ ਯੁਗ ਰਾਜੇ ਕਰਕੇ।
ਇਸ ਕਰਕੇ ਜੇ ਉਹਨਾਂ ਦੇ ਕੋਲ ਜਿਹੜਾ ਚੜਾਵਾ ਆਉਂਦਾ ਉਹਦੇ ਵਿੱਚੋਂ ਸਾਡਾ ਹੱਕ ਬਣਦਾ। ਏਦਾਂ ਇਹਨਾਂ ਦੋਹਾਂ ਰਾਜਿਆਂ ਨੇ ਸਲਾਹ ਕਰ ਲਈ ਕਿ ਆਪਾਂ ਚੱਲੀਏ ਫੌਜ ਲੈ ਕੇ ਗੁਰੂ ਜੀ ਦੇ ਕੋਲ ਕੀਰਤਪੁਰ ਸਾਹਿਬ, ਔਰ ਉਹਨਾਂ ਦੇ ਕੋਲੋਂ ਹਾਥੀ ਜਿਹੜਾ ਉਹ ਮੰਗ ਕੇ ਲੈ ਕੇ ਆਈਏ।
ਮੰਦ ਮਤੀ ਲਾਲਚ ਕੋ ਧਾਰ ਕੇ।
ਇਹਨਾਂ ਮਾੜੀ ਮਤ ਵਾਲੇ ਰਾਜਿਆਂ ਨੇ ਖੋਟੀ ਬਿਰਤੀ ਧਾਰਨ ਕਰਕੇ ਗੁਰੂ ਘਰ ਦੇ ਖਜ਼ਾਨੇ ਤੇ ਆਪਣੀ ਨਿਗਾਹ ਰੱਖੀ। ਹਾਲਾਂਕਿ ਰਾਜੇ ਸੀ ਇਹਨਾਂ ਨੂੰ ਕਿਹੜਾ ਕੋਈ ਕਮੀ ਸੀ, ਪਰ ਸਤਿਗੁਰਾਂ ਦੇ ਘਰ ਦਾ ਖਜ਼ਾਨਾ ਇਹਨਾਂ ਨੂੰ ਨਜ਼ਰ ਆਉਂਦਾ ਵੀ ਇਹਦੇ ਵਿੱਚੋਂ ਵੀ ਅਸੀਂ ਹਿੱਸਾ ਲਈਏ। ਇਹ ਮਾੜੀ ਸਰਕਾਰਾਂ ਦੀਆਂ, ਮਾੜੇ ਰਾਜਿਆਂ ਦੀਆਂ ਮਾੜੀਆਂ ਬਿਰਤੀਆਂ ਹੁੰਦੀਆਂ ਕਿ ਜਦੋਂ ਰਾਜੇ ਆਪਣੇ ਰਾਜ ਭਾਗ ਦੀ ਗੱਲ ਨੂੰ ਛੱਡ ਕੇ ਗੁਰੂ ਘਰ ਦੀਆਂ ਗੋਲਕਾਂ ਤੇ ਖਜ਼ਾਨਿਆਂ ਤੇ ਨਿਗਾਹ ਰੱਖਣ ਲੱਗ ਪੈਣ ਤੇ ਲੋਕਾਂ ਨੂੰ ਕਹਿਣ ਵੀ ਨਹੀਂ ਦੇਣੇ ਚਾਹੀਦੇ ਤੁਹਾਨੂੰ ਗੁਰੂ ਘਰ, ਤੋਂ ਸਮਝ ਲੈਣਾ ਚਾਹੀਦਾ ਵੀ ਉਹ ਆਪਣੇ ਮਕਸਦ ਤੋਂ ਖੁੰਝੇ ਹੋਏ ਰਾਜੇ ਨੇ। ਇਹਨਾਂ ਨੂੰ ਗੁਰੂ ਘਰ ਦੇ ਖਜ਼ਾਨੇ ਨਜ਼ਰ ਆ ਰਹੇ ਨੇ, ਕਹਿੰਦੇ ਜੀ ਸਾਡਾ ਵੀ ਵਿੱਚ ਹਿੱਸਾ ਬਣਦਾ, ਸਾਨੂੰ ਗੁਰੂ ਜੀ ਨੇ ਆਪਣੇ ਆਪ ਕਦੇ ਕੋਈ ਚੀਜ਼ ਨਹੀਂ ਦਿੱਤੀ, ਆਪਾਂ ਹਾਥੀ ਮੰਗ ਕੇ ਲਿਆਈਏ। ਮਨ ਚ ਲਾਲਚ ਤੇ ਲੋਭ ਦੀ ਬਿਰਤੀ ਰੱਖ ਕੇ ਇਹਨਾਂ ਦੋਨਾਂ ਰਾਜਿਆਂ ਨੇ, ਰਾਜੇ ਹੰਡੂਰੀਏ ਨੇ ਔਰ ਰਾਜੇ ਕਹਿਲੂਰੀਏ ਨੇ, ਤਿਆਰੀ ਕਰ ਲਈ।
ਸੈਨ ਸਕੇਲ ਦਿਖਾਵਨ ਕਾਰਨ।
ਇਹਨਾਂ ਆਪਣੀ ਸੈਨਾ ਇਕੱਠੀ ਕਰ ਲਈ ਵਿਖਾਵਾ ਕਰਨ ਲਈ, ਗੁਰੂ ਸਾਹਿਬ ਦੇ ਉੱਤੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਵੀ ਸਾਡੇ ਕੋਲ ਫੌਜਾਂ ਵੀ ਹੁੰਦੀਆਂ ਨੇ, ਅਸੀਂ ਫੌਜਾਂ ਵੀ ਰੱਖੀਆਂ ਹੋਈਆਂ, ਉਹ ਮਹਾਰਾਜ ਜੀ ਦੇ ਉੱਤੇ ਆਪਣਾ ਪ੍ਰਭਾਵ ਪਾਉਣ ਲਈ, ਸ਼ਕਤੀ ਵਿਖਾਉਣ ਲਈ ਫੌਜ ਇਕੱਠੀ ਕੀਤੀ।
ਲੇਕਰ ਚੜੇ ਨਕੀਨ ਵਿਚਾਰਨ।
ਔਰ ਇਹਨਾਂ ਮਲੇਛਾਂ ਨੇ ਫੌਜ ਲਈ ਨਾਲ ਤੇ ਆਪਣੀ ਰਿਆਸਤ ਤੋਂ ਚੜ ਕੇ ਕੀਰਤਪੁਰ ਸਾਹਿਬ ਵੱਲ ਆਏ। ਮਾੜੀ ਬਿਰਤੀ ਵਾਲਿਆਂ ਨੇ, ਭੈੜੀ ਬਿਰਤੀ ਵਾਲੇ ਰਾਜਿਆਂ ਨੇ ਅੰਦਰ ਵਿਚਾਰ ਨਹੀਂ ਕੀਤੀ ਵੀ ਅਸੀਂ ਕਿਸ ਘਰ ਤੇ ਚੜ੍ਹਾਈ ਕਰਕੇ ਚੱਲੇ ਹਾਂ, ਕਿਸ ਘਰ ਵੱਲ ਜਾ ਰਹੇ ਹਾਂ ਜਿੱਥੇ ਸਾਡੇ ਵਰਗੇ ਕਰੋੜਾਂ ਰਾਜੇ ਆ ਕੇ ਨਿਮਦੇ ਝੁਕਦੇ ਐ, ਅਸੀਂ ਉੱਥੇ ਉਸ ਘਰ ਦੇ ਉੱਤੇ ਆਪਣਾ ਜੋਰ ਪਾਣ ਚੱਲੇ ਆ, ਇਹ ਸੋਚ ਇਹ ਵਿਚਾਰ ਇਹਨਾਂ ਨੇ ਨਹੀਂ ਕੀਤੇ।
ਦਰਸ਼ਨ ਕੇ ਮਿਸ ਕਰ ਚੱਲੇ ਆਏ।
ਦਰਸ਼ਨ ਕਰਨ ਦੇ ਬਹਾਨੇ ਵੀ ਅਸੀਂ ਤਾਂ ਦਰਸ਼ਨ ਕਰਨ ਆਏ ਆ, ਦਰਸ਼ਨ ਕਰਨ ਦੇ ਬਹਾਨੇ ਚੱਲ ਕੇ ਆਏ।
ਕੀਰਤਪੁਰ ਪਹੁੰਚੇ ਹਰ ਖਾਏ।
ਕੀਰਤਪੁਰ ਸਾਹਿਬ ਆਏ ਬੜੇ ਖੁਸ਼ ਹੋ ਕੇ ਕਿ ਅਸੀਂ ਇੱਥੋਂ ਆ ਕੇ ਹਾਥੀ ਲੈ ਕੇ ਜਾਣਾ, ਤੋ ਮਨ ਚ ਇਹਨਾਂ ਦੇ ਬੜੀ ਪ੍ਰਸੰਨਤਾ ਤੇ ਚੱਲ ਕੇ ਆਏ ਨੇ।
ਇਸ ਮੈਂ ਡੇਰਾ ਕਰੇ ਹੋ ਸੋ ਬਾਸੇ।
ਇਹਨਾਂ ਨੇ ਰਾਤ ਨੂੰ ਕੀਰਤਪੁਰ ਸਾਹਿਬ ਆ ਕੇ ਡੇਰਾ ਕਰਕੇ ਨਿਵਾਸ ਕੀਤਾ, ਰਾਤ ਇੱਥੇ ਟਿਕਾਣਾ ਕੀਤਾ।
ਖਾਨ ਪਾਨ ਗੁਰ ਪੱਠੇ ਉਸ ਪਾਸੇ।
ਹੁਣ ਗੁਰੂ ਸਾਹਿਬ ਨੇ ਤਾਂ, ਗੁਰੂ ਘਰ ਕੋਈ ਆਵੇ ਸਭ ਨੂੰ ਲੰਗਰ ਪ੍ਰਸ਼ਾਦਾ ਮਿਲਦਾ, ਜਿੰਨੇ ਆਏ ਰਾਜੇ ਦੇ ਨਾਲ ਸਿਪਾਹੀ ਆਦਿਕ ਸਭ ਨੂੰ ਰਸਤਾ ਬਸਤਾ ਲੰਗਰ ਪ੍ਰਸ਼ਾਦਾ ਹਾਜ਼ਰ ਹੋਇਆ।
ਉੱਠੇ ਪ੍ਰਾਤ ਕੋ ਕਰ ਇਸ਼ਨਾਨ,
ਅਗਲੇ ਦਿਨ ਸਵੇਰੇ ਉੱਠੇ ਇਸ਼ਨਾਨ ਪਾਨ ਕਰਕੇ,
ਵਸਤਰ ਸ਼ਸਤਰ ਜੁਤ ਹੋਏ ਸਾਵਧਾਨ,
ਆਪਣੇ ਵਸਤਰ ਸ਼ਸਤਰ ਪਾ ਕੇ ਚੰਗੀ ਤਰ੍ਹਾਂ ਸਾਵਧਾਨ ਹੋ ਕੇ,
ਦਰਸ਼ਨ ਇਤ ਸ਼੍ਰੀ ਗੁਰ ਟਿਗਿਆ,
ਦਰਸ਼ਨ ਕਰਨ ਦੇ ਬਹਾਨੇ, ਬਹਾਨਾ ਇਹ ਵੀ ਅਸੀਂ ਤਾਂ ਦਰਸ਼ਨਾਂ ਨੂੰ ਆਏ ਹਾਂ। ਬਿਰਤੀ ਅੰਦਰ ਮਾੜੀ ਸੀ, ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਨ੍ਹਾਂ ਕੋਲ ਚੱਲੇ ਉਹ ਤੁਹਾਡੇ ਹਿਰਦੇ ਦੀਆਂ ਜਾਣਨ ਵਾਲੇ ਅੰਤਰਜਾਮੀ ਨੇ। ਤੂੰ ਮਨ ਚ ਕੋੜ ਦੀ ਬਿਰਤੀ ਰੱਖ ਕੇ ਬਾਹਰੋਂ ਦਰਸ਼ਨਾ ਕਰਨ ਦਾ ਵਿਖਾਵਾ ਕਰਕੇ ਚੱਲ ਕੇ ਆਏ।
ਸੁਪੱਟ ਸੰਗ ਬੜ ਭੀਰ ਸੁਲਿਆਏ,
ਆਪਣੇ ਨਾਲ ਆਪਣੇ ਸਿਪਾਹੀਆਂ ਦੀ ਵੀ ਚੰਗੀ ਵੱਡੀ ਭੀੜ ਇਕੱਠੀ ਕਰਕੇ ਲੈ ਕੇ ਆਏ।
ਆਗੇ ਸਤਿਗੁਰ ਵਹਿਰ ਨਿਕਸ ਕੇ,
ਅੱਗੇ ਸਤਿਗੁਰੂ ਜੀ ਨੇ ਘਰੋਂ ਬਾਹਰ ਆ ਕੇ ਖੁੱਲੇ ਥਾਂ ਤੇ ਜਿੱਥੇ ਉੱਚਾ ਦਮਦਮਾ ਹੈ ਉਸ ਜਗ੍ਹਾ ਤੇ ਆ ਕੇ ਦੀਵਾਨ ਸਜਾਇਆ।
ਸਭਾ ਲਗਾਈ ਮਹਾਫਰਸ਼ ਕੇ,
ਮਹਾਰਾਜ ਜੀ ਦੀ ਸਭਾ ਲੱਗੀ ਹੋਈ, ਬੜੇ ਵੱਡੇ ਵੱਡੇ ਵਧੀਆ ਵਧੀਆ ਫਰਸ਼ ਗਲੀਚੇ ਗਿਲਮ ਉਹ ਮਹਾਰਾਜ ਜੀ ਦੀ ਸਭਾ ਚ ਸੰਗਤ ਦੇ ਬੈਠਣ ਲਈ ਵਿਛੇ ਹੋਏ ਨੇ।
ਜੋਧਾ ਸਨਦ ਬੱਧ ਹੋਏ ਸਾਰੇ,
2200 ਘੋੜ ਸਵਾਰ ਸੀ ਮਹਾਰਾਜ ਜੀ ਦੇ, ਸ਼ਸਤਰਧਾਰੀ ਯੋਧੇ ਉਹ ਸਭ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਪੋ ਆਪਣੀਆਂ ਪੁਜੀਸ਼ਨਾਂ ਸੰਭਾਲ ਕੇ ਖੜੇ ਨੇ। ਪਤਾ ਸੀ ਯੋਧਿਆਂ ਨੂੰ ਵੀ ਰਾਜੇ ਆਏ ਹੈ ਤੇ ਇਹਨਾਂ ਦੀ ਕੀ ਮਨਸਾ ਹੈ, ਕੀ ਬਿਰਤੀ ਹੈ, ਪਤਾ ਲੱਗ ਜਾਂਦਾ ਅੰਦਾਜ਼ਾ। ਤੋ ਉਸ ਵੇਲੇ ਸਾਰੇ ਯੋਧੇ ਮਹਾਰਾਜ ਜੀ ਦੇ ਤਿਆਰ ਬਰ ਤਿਆਰ ਹੋ ਕੇ ਗੁਰੂ ਦਰਬਾਰ ਦੇ ਵਿੱਚ ਖੜੇ ਹਨ।
ਵਸਤਰ ਸ਼ਸਤਰ ਪੂਖਨ ਤਨ ਤਾਰੇ,
ਮਹਾਰਾਜ ਜੀ ਦੇ ਜਿੰਨੇ ਯੋਧੇ ਨੇ ਸਭ ਨੇ ਬੜੇ ਬੜੇ ਸੋਹਣੇ ਵਸਤਰ ਸ਼ਸਤਰ ਆਭੂਸ਼ਣ ਗਹਿਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਸਿਪਰ ਕਿਰਪਾ ਨੇ ਕੰਚਨ ਖਚੇ,
ਜਿਨ੍ਹਾਂ ਦੇ ਕੋਲ ਢਾਲਾਂ ਤੇ ਤਲਵਾਰਾਂ ਜਿਨ੍ਹਾਂ ਤੇ ਸੋਨਾ ਜੜਿਆ ਹੋਇਆ, ਜਿਹੜੇ ਰਾਜਿਆਂ ਦੇ ਸਿਪਾਹੀ ਨੇ ਉਹਨਾਂ ਕੋਲ ਵੀ ਓਦਾਂ ਦੇ ਸ਼ਸਤਰ ਜਾਂ ਓਦਾਂ ਦੇ ਕੱਪੜੇ ਵਸਤਰ ਨਹੀਂ, ਜਿਹੋ ਜੇ ਸੋਹਣੇ ਸ਼ਸਤਰ ਤੇ ਵਸਤਰ ਮਹਾਰਾਜ ਜੀ ਦੇ ਸਿਪਾਹੀਆਂ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਤਨਕ ਇਖ ਦੀ ਸੁੰਦਰ ਬਿਦ ਰਚੇ,
ਬੜੇ ਬੜੇ ਸੋਹਣੇ ਤਨਖ ਜਿਨ੍ਹਾਂ ਦੇ ਗੋਸ਼ਿਆਂ ਦੇ ਉੱਤੇ, ਜਿਨ੍ਹਾਂ ਦੇ ਸਿਰਿਆਂ ਦੇ ਉੱਤੇ ਵੀ ਸੋਨਾ ਮੜਿਆ ਹੋਇਆ।
ਸ਼ਬਦ ਰਬਾਬੀ ਗਾਵਤ ਰਾਗੇ,
ਏਦਾਂ ਮਹਾਰਾਜ ਜੀ ਦੀਆਂ ਫੌਜਾਂ ਸੰਦਬੱਧ ਹੋ ਕੇ ਖੜੀਆਂ ਨੇ। ਸਤਿਗੁਰੂ ਆਪ ਖੁਦ ਸ਼ਸਤਰਧਾਰੀ ਹੋ ਕੇ ਸੋਹਣੀ ਢਾਲ ਮੋਢਿਆਂ ਤੇ ਪਾਈ, ਗਾਤਰੇ ਸ਼੍ਰੀ ਸਾਹਿਬ ਤਨਖ ਰੱਖਿਆ ਹੋਇਆ, ਤਿਆਰ ਬਰ ਤਿਆਰ ਹੋ ਕੇ ਦੀਵਾਨ ਚ ਬੈਠੇ ਨੇ। ਰਬਾਬੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਰਬਾਬ ਦੀਆਂ ਤੰਦਾਂ ਛੇੜ ਕੇ ਕੀਰਤਨ ਗਾ ਰਹੇ ਹਨ।
ਜਿਨ ਕੋ ਸੁਨ ਗੁਰ ਗੁਣ ਅਨੁਰਾਗੇ,
ਕੀਰਤਨ ਸੁਣ ਕੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦੇ ਗੁਣਾਂ ਪ੍ਰਤੀ ਪ੍ਰੇਮ ਪੈਦਾ ਹੁੰਦਾ। ਕੀਰਤਨ ਦਾ ਮਤਲਬ ਹੀ ਹੈ ਜੋ ਕੀਰਤਨ ਹਿਰਦੇ ਚ ਗੁਰੂ ਦੀ ਪ੍ਰੀਤ ਜਗਾ ਦੇਵੇ ਉਹਨੂੰ ਕੀਰਤਨ ਕਹਿੰਦੇ ਹਨ। ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣਦੇ ਹਾਂ, ਗੁਰੂ ਸਾਹਿਬ ਜੀ ਦੀ ਆਹ ਕੀਰਤੀ ਕਥਾ ਰਾਹੀਂ ਸੁਣ ਰਹੇ ਹਾਂ, ਇਹ ਕੀਰਤਨ ਸਾਡੇ ਹਿਰਦੇ ਵਿੱਚ ਗੁਰੂ ਦੀ ਪ੍ਰੀਤ ਜਗਾਉਂਦਾ ਹੈ, ਗੁਰੂ ਸਾਹਿਬ ਜੀ ਦਾ ਪ੍ਰੇਮ ਜਗਾਉਂਦਾ ਹੈ।
ਖਰੋ ਨਕੀਬ ਆਵਾਜ਼ ਪ੍ਰਕਾਸ਼ਿਤ,
ਨਕੀਬ ਮਹਾਰਾਜ ਜੀ ਦੇ ਦਰਬਾਰ ਦੇ ਬਾਹਰ ਖੜਾ ਉੱਚੀ ਆਵਾਜ਼ ਦੇ ਵਿੱਚ ਬੋਲਦਾ ਹੈ।
ਗੁਰੂ ਸੁਜਸ ਤੇ ਰਿਦਾ ਹੁਲਾਸਤ,
ਗੁਰੂ ਸਾਹਿਬ ਦੇ ਸੁਜਸ ਨਾਲ ਸਭ ਦੇ ਹਿਰਦੇ ਹੁਲਾਸ ਵਿੱਚ ਨੇ, ਖੇੜੇ ਵਿੱਚ ਨੇ। ਨਕੇਬ ਉੱਚੀ ਆਵਾਜ਼ ਵਿੱਚ ਸੰਬੋਧਨ ਕਰਕੇ ਸੰਗਤ ਨੂੰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਪ੍ਰੇਰਦਾ ਹੈ।
ਚੋਬਦਾਰ ਕੋ ਗਨ ਹੈ ਖਰੋ,
ਮਹਾਰਾਜ ਜੀ ਦੇ ਸਨਮੁਖ ਚੋਬਦਾਰ ਚੋਭਾਂ ਲੈ ਕੇ ਤਿਆਰ ਬਰ ਤਿਆਰ ਖੜੇ ਹਨ।
ਕੰਚਨ ਦੰਡ ਸੁਹਾਵਤ ਖਰੋ,
ਤੇ ਚੋਭਾਂ ਵੀ ਸੋਨੇ ਦੀਆਂ ਨੇ ਸਿੱਖਾਂ ਦੇ ਹੱਥਾਂ ਵਿੱਚ, ਚੋਭਦਾਰਾਂ ਦੇ ਹੱਥਾਂ ਵਿੱਚ।
ਹਰੇ ਮੇਵਰੇ ਭੂਖਨ ਸਨੇ,
ਮਹਾਰਾਜ ਜੀ ਦੇ ਮੇਵੜੇ ਜਿਹੜੇ ਅਰਦਾਸੀਏ ਨੇ ਉਹ ਵੀ ਸਜ ਧਜ ਕੇ ਕਈ ਤਰ੍ਹਾਂ ਦੇ ਆਭੂਸ਼ਣਾਂ ਨੂੰ ਸੈਤਾਨ ਤੇ ਧਾਰਨ ਕਰਕੇ ਮਹਾਰਾਜ ਜੀ ਦੇ ਸਨਮੁਖ ਖੜੇ ਹਨ।
ਸਿੱਖਨ ਕੀ ਅਰਦਾਸਨ ਪਨੇ,
ਔਰ ਸਿੱਖਾਂ ਦੀਆਂ ਅਰਦਾਸਾਂ ਗੁਰੂ ਸਾਹਿਬ ਦੇ ਚਰਨਾਂ ਚੋਂ ਮੇਵੜੇ ਅਰਦਾਸੀਏ, ਮੇਵੜੇ ਦਾ ਮਤਲਬ ਹੁੰਦਾ ਅਰਦਾਸੀਏ, ਜਿਹੜੇ ਸਿੱਖਾਂ ਦੀਆਂ ਅਰਦਾਸਾਂ ਮਹਾਰਾਜ ਜੀ ਦੇ ਸਨਮੁਖ ਕਰਦੇ ਹਨ। ਮਹਾਰਾਜ ਅਮਕੇ ਸਿੱਖ ਦੀ ਇਹ ਅਰਦਾਸ ਹੈ, ਅਮਕੇ ਦੀ ਆਹ ਕਾਮਨਾ ਹੈ। ਜਿਵੇਂ ਜਿਵੇਂ ਸਤਿਗੁਰੂ ਜੀ ਕਾਮਨਾਵਾਂ ਸੁਣਦੇ, ਅਰਦਾਸਾਂ ਸੁਣਦੇ, ਸਭ ਦੀਆਂ ਅਰਦਾਸਾਂ ਪ੍ਰਵਾਨ ਹੁੰਦੀਆਂ।
ਕੀਤਕ ਮਖਮਲ ਫਰਸ਼ ਕਰਾਵਾ,
ਦਰਬਾਰ ਮਹਾਰਾਜ ਜੀ ਦਾ ਬੜਾ ਸੁੰਦਰ ਸਜਿਆ ਹੋਇਆ, ਮਖਮਲੀ ਵਿਛਾਉਣੇ ਜਿਹੜੇ ਨੇ ਉਹ ਵਿਛਾਏ ਗਏ ਨੇ, ਸੋਹਣੀਆਂ ਰੰਗਦਾਰ ਕਨਾਤਾਂ ਤਾਣੀਆਂ ਗਈਆਂ ਨੇ,
ਚਹੂੰ ਓਰ ਤੇ ਰੁਚਿਰ ਸੁਹਾਵਾ,
ਸਾਰੇ ਪਾਸਿਆਂ ਤੋਂ ਮਹਾਰਾਜ ਜੀ ਦਾ ਦਰਬਾਰ ਬੜਾ ਸੁੰਦਰ ਸ਼ੋਭਨੀਕ ਹੋ ਰਿਹਾ ਹੈ।
ਬਹੁਤ ਮੁੱਲ ਕੇ ਵਿਛੇ ਗਲੀਚੇ,
ਬੜੇ ਬੜੇ ਕੀਮਤੀ ਗਿਲਮ ਗਲੀਚੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸੰਗਤ ਦੇ ਬੈਠਣ ਲਈ ਵਿਛੇ ਹੋਏ ਨੇ।
ਚੋਵਾ ਅਤਰ ਸੁਗੰਧ ਉਲੀਚੇ,
ਔਰ ਉਹਨਾਂ ਤੇ ਚੰਦਨ ਦਾ ਚਰਚਨ ਕੀਤਾ ਹੋਇਆ, ਸੁਗੰਧੀਦਾਰ ਵਸਤੂਆਂ ਦਾ ਇਤਰ ਫੁਲੇਲ ਦਾ ਚਰਚਨ ਕੀਤਾ ਹੋਇਆ, ਗੁਰੂ ਦਰਬਾਰ ਮਹਿਕ ਦੇ ਨਾਲ ਭਰਿਆ ਹੋਇਆ, ਸੁਗੰਧੀ ਨਾਲ ਭਰਿਆ ਹੋਇਆ।
ਚੌਂਦਿਸ਼ ਤੇ ਮਹਿਕਾਰ ਉਠੰਤੀ,
ਚਾਰੇ ਪਾਸਿਓਂ ਮਹਿਕ ਦੀਆਂ ਲਪਟਾਂ ਉੱਠਦੀਆਂ ਨੇ, ਬੜੀ ਸੁੰਦਰ ਮਿੱਠੀ ਮਿੱਠੀ ਸੁਗੰਧੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚੋਂ ਆਉਂਦੀ ਹੈ।
ਜ਼ਰੀਦਾਰ ਗਾਦੀ ਦੁਤੀਵੰਤੀ,
ਪਾਤਸ਼ਾਹ ਦੀ ਜਿਹੜੀ ਗੱਦੀ ਲੱਗੀ, ਬੜੀ ਸੁੰਦਰ ਜ਼ਰੀਦਾਰ ਕੱਪੜਾ ਉਹਦੇ ਤੇ ਵਿਛਿਆ ਹੋਇਆ।
ਵੱਡ ਉਪਧਾਨ ਧਰੇ ਇੱਕ ਓਰੇ,
ਇੱਕ ਪਾਸੇ ਵੱਡਾ ਸਰਾਣਾ ਮਹਾਰਾਜ ਜੀ ਦੀ ਗੱਦੀ ਉੱਤੇ, ਤਖਤ ਉੱਤੇ ਸੁੰਦਰ ਸੋਭਨੀਕ ਹੋ ਰਿਹਾ।
ਗੁੰਫੇ ਜ਼ਰੀ ਸੁਰੇਸ਼ਮ ਡੋਰੇ,
ਰੇਸ਼ਮ ਦੀਆਂ ਡੋਰਾਂ ਦੇ ਨਾਲ ਗੁੰਫੇ ਜਿਹੜੇ ਗੁੱਛੇ ਨੇ ਉਹ ਲਟਕ ਰਹੇ ਹਨ।
ਬੈਠੇ ਬੀਚ ਗੁਰੂ ਹਰ ਰਾਏ,
ਔਰ ਐਸੇ ਸੋਹਣੇ ਤਖਤ ਦੇ ਉੱਤੇ ਸੰਗਤ ਦੇ ਦੀਵਾਨ ਵਿੱਚ, ਐਸੇ ਸੋਹਣੇ ਦਰਬਾਰ ਵਿੱਚ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਬੈਠੇ ਦਰਸ਼ਨ ਦੇ ਰਹੇ ਨੇ। ਵੇਖੋ ਮਹਾਂਕਵੀ ਜੀ ਦੀ ਕੈਸੀ ਕਮਾਲ ਹੈ, ਗੁਰੂ ਸਾਹਿਬ ਦੇ ਸਾਰੇ ਸੋਹਣੇ ਦਰਬਾਰ ਦਾ ਵਰਣਨ ਕਰਕੇ ਮਹਾਰਾਜ ਜੀ ਦੇ ਪਾਵਨ ਦਰਸ਼ਨ ਕਰਾ ਰਹੇ ਹਨ। ਇਉਂ ਹੀ ਪ੍ਰਤੀਤ ਹੁੰਦਾ ਵੀ ਸੁਰਤ ਉੱਥੇ ਹੀ ਹਾਜ਼ਰ ਹੈ ਗੁਰੂ ਸਾਹਿਬ ਦੇ ਦਰਬਾਰ ਵਿੱਚ ਮਹਾਂਕਵੀ ਜੀ ਦੀ। ਭਾਈ ਸੰਤੋਖ ਸਿੰਘ ਜੀ ਜੋ ਜੋ ਵੇਖ ਰਹੇ ਹਨ ਉਹ ਸਾਨੂੰ ਸਾਰਿਆਂ ਨੂੰ ਵਿਖਾ ਰਹੇ ਨੇ ਇਹ ਕਥਾ ਲਿਖ ਕੇ। ਰੋਮ ਰੋਮ ਕਰਕੇ ਮਹਾਂਕਵੀ ਜੀ ਦਾ ਸ਼ੁਕਰ ਹੈ, ਸ਼ੁਕਰਾਨਾ ਹੈ। ਸਤਿਗੁਰੂ ਜੀ ਦਾ ਪਾਵਨ ਦਰਬਾਰ ਸਜਿਆ, ਧੰਨ ਗੁਰੂ ਹਰ ਰਾਏ ਸਾਹਿਬ ਜੀ ਸੋਹਣੇ ਤਖਤ ਦੇ ਬੈਠੇ ਸ਼ੋਭਨੀਕ ਹੋ ਕੇ ਦਰਸ਼ਨ ਦੇ ਰਹੇ ਹਨ।
ਉਹ ਉਪਮਾ ਕਵੀ ਕਹੇ ਬਨਾਏ,
ਮਹਾਂਕਵੀ ਜੀ ਕਹਿੰਦੇ ਕਿਹੜਾ ਇਹੋ ਜਿਹਾ ਕਵੀ ਹੈ ਜਿਹੜਾ ਸਤਿਗੁਰਾਂ ਦੇ ਐਸੇ ਸੋਹਣੇ ਦਰਬਾਰ ਦੀ ਉਪਮਾ ਵਰਣਨ ਕਰਕੇ ਕਹਿ ਸਕੇ, ਸੁਣਾ ਸਕੇ।
ਸ਼ਕਰ ਸਹਿਤ ਸੁਰ ਗਨ ਪਰਵਾਰਿਤ,
ਕਹਿੰਦੇ ਜਿਵੇਂ ਇੰਦਰ ਦੇਵਤੇ ਦੇ ਸਮੇਤ ਉਹਦੇ ਜਿੰਨੇ 33 ਕਰੋੜ ਦੇਵਤੇ ਹਨ।
ਬੈਠੇ ਵਿਸ਼ਨੂੰ ਮਨੋ ਦੁਤੀ ਤਾਰਿਤ,
ਭਗਵਾਨ ਵਿਸ਼ਨੂੰ ਦੇ ਚਾਰੇ ਪਾਸੇ ਇਕੱਠੇ ਹੋ ਕੇ ਬਹਿੰਦੇ ਵਿੱਚ ਭਗਵਾਨ ਵਿਸ਼ਨੂੰ ਦੁਤੀ ਪਾਉਂਦੇ, ਪ੍ਰਕਾਸ਼ਮਾਨ ਹੁੰਦੇ। ਇਉਂ ਹੀ ਮਾਨੋ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ, ਆਲੇ ਦੁਆਲੇ ਜਿਤਨੇ ਗੁਰਸਿੱਖ ਨੇ, ਮਹਾਰਾਜ ਜੀ ਦੇ ਸਿਪਾਹੀ ਨੇ, ਉਹ ਸਭ ਦੇਵਤਿਆਂ ਦੇ ਸਮਾਨ ਸ਼ੋਭਨੀਕ ਹੋ ਰਹੇ, ਮਹਾਰਾਜ ਜੀ ਦੇਵਤਿਆਂ ਦੇ ਵੀ ਅਧਿਦੇਵ ਬਣ ਕੇ ਸ਼ੋਭਨੀਕ ਹੋ ਰਹੇ ਹਨ।
101 ਪਾਟ ਗਰ ਜਾਮਾ,
ਪਾਤਸ਼ਾਹ ਨੇ ਜਿਹੜਾ ਚੋਲਾ ਪਹਿਨਿਆ ਸਰੀਰ ਤੇ, ਉਹਦੀਆਂ 101 ਕਲੀਆਂ ਹਨ, 101 ਪੱਲਿਆਂ ਵਾਲਾ ਚੋਲਾ ਮਹਾਰਾਜ ਗੁਰੂ ਹਰ ਰਾਏ ਸਾਹਿਬ ਜੀ ਨੇ ਤਨ ਤੇ ਧਾਰਿਆ ਹੋਇਆ।
ਬਹੁ ਸੂਖਮ ਸ਼ੋਭਤੇ ਅਭਿਰਾਮਾ,
ਉਹਦੇ ਚੋਲਾ ਬੜੇ ਬਰੀਕ ਧਾਗੇ ਦਾ ਬਣਿਆ ਹੋਇਆ, ਬੜਾ ਕੋਮਲ ਜਿਹਾ ਕੂਲਾ ਜਿਹਾ ਕੱਪੜਾ ਹੈ ਜੋ ਸਤਿਗੁਰੂ ਜੀ ਦੇ ਤਨ ਨੂੰ ਸੁਖ ਦੇ ਰਿਹਾ ਹੈ।
ਕੁੰਡਲ ਕਰਨ ਦਿਪਤ ਹੈ ਮੋਤੀ,
ਪਾਤਸ਼ਾਹ ਜੀ ਦੇ ਕੰਠ ਦੇ ਵਿੱਚ ਮੋਤੀ, ਸਰੀਰ ਦੇ ਉੱਤੇ ਅਨੇਕ ਪ੍ਰਕਾਰ ਦੇ ਆਭੂਸ਼ਣ ਔਰ ਗਹਿਣੇ ਸ਼ੋਭਨੀਕ ਹੋ ਰਹੇ ਹਨ।
ਕਟਕ ਜਰਾਉ ਜੋਤ ਉਦੋਤੀ,
ਪਾਤਸ਼ਾਹ ਦੇ ਹੱਥਾਂ ਵਿੱਚ ਕੜੇ ਪਾਏ ਹੋਏ ਨੇ ਸੋਨੇ ਦੇ, ਉਹਨਾਂ ਸੋਨੇ ਦੇ ਕੜਿਆਂ ਵਿੱਚ ਬੜੇ ਬੜੇ ਕੀਮਤੀ ਜੜਾਊ, ਹੀਰੇ, ਮੋਤੀ, ਸ਼ਬਜ ਪੰਨੇ, ਜਵਾਹਰਾਤ ਜੜੇ ਹੋਏ ਹਨ।
ਨਵਰਤਨੇ ਸਹਿਤ ਇਸ ਭਾਂਤੀ,
ਮਹਾਰਾਜ ਜੀ ਦੇ ਡੋਲਿਆਂ ਨਾਲ ਬਹੂਟੇ ਜਿਨ੍ਹਾਂ ਨੂੰ ਅੰਗਦ ਵੀ ਕਹਿ ਦਿੰਦੇ, ਉਹਨਾਂ ਤੇ 9 ਰਤਨ ਨੇ, ਉਹ 9 ਰਤਨਾਂ ਵਾਲੇ ਬਹੂਟੇ ਮਹਾਰਾਜ ਜੀ ਨੇ ਆਪਣੇ ਡੋਲਿਆਂ ਨਾਲ ਬੱਧੇ ਹੋਏ ਹਨ।
ਨਵ ਗ੍ਰਹਿ ਬੈਠੇ ਕਰ ਜਨ ਪਾਂਤੀ,
ਕਹਿੰਦੇ ਮਾਨੋ 9 ਦੇ 9 ਗ੍ਰਹਿ ਗੁਰੂ ਸਾਹਿਬ ਜੀ ਨੂੰ ਪੂਜਣ ਲਈ ਮਹਾਰਾਜ ਜੀ ਦੇ ਡੋਲਿਆਂ ਤੇ ਆਣ ਬੈਠੇ ਹਨ, ਮਹਾਰਾਜ ਜੀ ਦੀ ਪੂਜਾ ਕਰਨ ਲਈ ਪੰਗਤ ਕਰਕੇ ਬੈਠੇ ਹਨ।
ਮੁਕਤਾ ਮਾਲ ਅਮੋਲ ਵਿਸਾਲਾ,
ਕੰਠ ਵਿੱਚ ਮਹਾਰਾਜ ਜੀ ਦੇ ਮੋਤੀਆਂ ਦੀ ਮਾਲਾ, ਬੜੇ ਕੀਮਤੀ ਜਾਤੀ ਦੇ ਮੋਤੀ, ਕਈ ਪ੍ਰਕਾਰ ਦੇ ਹੁੰਦੇ, ਸੁੱਚੇ ਮੋਤੀਆਂ ਵਿੱਚ ਵੀ ਅੱਗੇ ਵੱਖੋ ਵੱਖਰੀਆਂ ਕਿਸਮਾਂ ਹੁੰਦੀਆਂ, ਬਹੁਤ ਕੀਮਤੀ ਜਾਤੀ ਦੇ ਜਿਹੜੇ ਮੋਤੀ ਨੇ, ਉਹਨਾਂ ਮੋਤੀਆਂ ਦੀ ਮਾਲਾ ਮਹਾਰਾਜ ਜੀ ਦੇ ਕੰਠ ਚ ਸ਼ੋਭਨੀਕ ਹੋ ਰਹੀ ਹੈ।
ਸੁਰ ਸਰ ਜਲ ਤਾਰਾ ਜਨ ਚਾਲਾ,
ਕਹਿੰਦੇ ਕੰਠ ਵਿੱਚ ਚਿੱਟੇ ਰੰਗ ਦੀ ਉਜਵਲ ਮੋਤੀਆਂ ਦੀ ਮਾਲਾ, ਇਉਂ ਪ੍ਰਤੀਤ ਹੁੰਦੀ ਹੈ ਜਿਵੇਂ ਗੰਗਾ ਦਾ ਪਾਣੀ ਹੁੰਦਾ ਨਾ, ਕੋਈ ਨਿਰਮਲ ਧਾਰ ਜੀ ਨਹੀਂ ਵਹਿੰਦੀ ਉੱਪਰ ਨੂੰ ਲਹਿਰ ਉੱਠਦੀ ਹੈ, ਏਦਾਂ ਗੰਗਾ ਦੇ ਪਾਣੀ ਵਾਂਗੂ ਨਿਰਮਲ ਲਹਿਰ ਵਾਂਗੂ ਮਹਾਰਾਜ ਜੀ ਦੇ ਕੰਠ ਵਿੱਚ ਪਾਈ ਹੋਈ ਮਾਲਾ ਸ਼ੋਭਨੀਕ ਹੋ ਰਹੀ ਹੈ।
ਪਾਗ ਪੇਚ ਬਾਂਧੀ ਵਿੱਚ ਖਰੀ,
ਪਾਤਸ਼ਾਹ ਨੇ ਸੀਸ ਉੱਤੇ ਦਸਤਾਰ ਬੱਧੀ ਹੈ ਤੇ ਇੱਕ ਇੱਕ ਪੇਚ ਵੱਖੋ ਵੱਖਰਾ ਨਜ਼ਰ ਆਉਂਦਾ। ਕੱਲਾ ਕੱਲਾ ਪੇਚ ਸਜਾ ਕੇ ਗੁਰਦੇਵ ਨੇ ਦਸਤਾਰ ਸੀਸ ਤੇ ਸਜਾਈ ਹੋਈ ਹੈ।
ਉਪਰ ਜਿਗਾ ਜਰਾਉਨ ਜਰੀ,
ਉਸ ਦਸਤਾਰ ਦੇ ਉੱਤੇ ਬੜੀ ਸੋਹਣੀ ਜਿਗਾ, ਬਹੁਤ ਸੁੰਦਰ ਜਿਗਾ, ਉਹ ਮਹਾਰਾਜ ਜੀ ਦੇ ਸੀਸ ਉੱਤੇ ਸ਼ੋਭਨੀਕ ਹੋ ਰਹੀ ਹੈ। ਗੋਲ ਦਸਤਾਰ ਪਾਤਸ਼ਾਹ ਜੀ ਦੇ ਸੀਸ ਉੱਤੇ ਸ਼ੋਭਦੀ ਹੈ। ਆਮ ਕਰਕੇ ਜਿਹੜੀਆਂ ਹੁਣ ਦਸਤਾਰਾਂ ਦਾ ਚਲਨ ਹੈ ਇਹ ਬਹੁਤ ਬਾਅਦ ਵਿੱਚ ਚੱਲਿਆ। ਗੁਰੂ ਕਾਲ ਸਮੇਂ ਜਿਹੜੇ ਮਹਾਰਾਜ ਜੀ ਦੇ ਦਸਤਾਰੇ ਸਨ, ਆਪ ਜੀ ਪੁਰਾਤਨ ਚਿੱਤਰ ਵੇਖੋ, ਉਹ ਗੋਲ ਦਸਤਾਰੇ ਹੁੰਦੇ, ਉਹਦੇ ਉੱਤੇ ਬੜੀ ਸੁੰਦਰ ਜਗ੍ਹਾ ਮਹਾਰਾਜ ਜੀ ਨੇ ਸਜਾਈ ਹੋਈ, ਜਗ੍ਹਾ ਦੇ ਵਿੱਚ ਬੜੀ ਸੁੰਦਰ ਕਲਗੀ ਧਾਰਨ ਕੀਤੀ ਹੋਈ ਹੈ।
ਸਬਜ਼ੇ ਸਬਜ਼ੇ ਹੀਰਨ ਸੰਗ,
ਜਿਹੜੀ ਜਗ੍ਹਾ ਹੈ ਉਹਦੇ ਵਿੱਚ ਬੜੇ ਬੜੇ ਸੁੰਦਰ ਸ਼ਬਜ਼ੇ ਜਿਹੜੇ ਹਰੇ ਰੰਗ ਦੇ ਹੀਰੇ ਨੇ ਉਹ ਮਹਾਰਾਜ ਜੀ ਦੇ ਜਗ੍ਹਾ ਦੇ ਵਿੱਚ ਸ਼ੋਭਨੀਕ ਹੋ ਰਹੇ ਹਨ।
ਸੱਸ ਡੱਕਰੇ ਜਨ ਉਜਲ ਰੰਗ,
ਜਿਹੜੇ ਹੀਰੇ ਏਦਾਂ ਚਮਕਦੇ ਨੇ ਮਾਨੋ ਜਿਵੇਂ ਚੰਦਰਮਾ ਨੂੰ ਟੁਕੜੇ ਟੁਕੜੇ ਕਰਕੇ ਨਾ ਟੋਟੇ ਟੋਟੇ ਕਰਕੇ ਚੰਨ ਦੇ ਤੇ ਹੀਰਿਆਂ ਦੀ ਸ਼ਕਲ ਵਿੱਚ ਮਹਾਰਾਜ ਜੀ ਦੀ ਜਗ੍ਹਾ ਚ ਜੜ ਦਿੱਤੇ ਹੋਣ।
ਚਮਰ ਚਾਰੂ ਉਪਰ ਕੋ ਫਿਰਈ,
ਪਾਤਸ਼ਾਹ ਦੇ ਸੀਸ ਉੱਤੇ ਬੜਾ ਸੁੰਦਰ ਚਵਰ ਸਫੇਦ ਰੰਗ ਦਾ ਉਹ ਝੂਲਦਾ ਹੈ, ਦੋ ਚਵਰ ਮਹਾਰਾਜ ਜੀ ਦੇ ਸੀਸ ਉੱਤੇ ਝੂਲ ਰਹੇ ਹਨ।
ਬਿਸਦ ਮਰਾਲਨ ਕੀ ਸਮਸਰਈ,
ਏਦਾਂ ਜਾਪਦਾ ਵੀ ਦੋ ਸਫੇਦ ਰੰਗ ਦੇ ਹੰਸ ਮਹਾਰਾਜ ਜੀ ਦੇ ਸੀਸ ਤੋਂ ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ ਉੱਡ ਉੱਡ ਕੇ ਜਾਂਦੇ ਹਨ।
ਸਿਪਰ ਖੜਗ ਗੁਰ ਧਾਰਨ ਕਰਿਓ,
ਪਾਤਸ਼ਾਹ ਨੇ ਆਪਣੇ ਮੋਢੇ ਤੇ ਢਾਲ ਗਾਤਰੇ ਇੱਕ ਵੱਡੀ ਖੜਗ ਸ਼੍ਰੀ ਸਾਹਿਬ ਉਹ ਧਾਰਨ ਕੀਤੀ ਹੋਈ ਹੈ।
ਨਿਕਟ ਸਰਾਸਨ ਇੱਕ ਦੀ ਧਰਿਓ,
ਲਾਗੇ ਹੀ ਮਹਾਰਾਜ ਜੀ ਦੇ ਪਾਸੇ ਨਾਲ ਹੀ ਸਰਾਣੇ ਵਾਲੇ ਬੰਨੇ ਇੱਕ ਵੱਡਾ ਕਠੋਰ ਧਨਖ ਮਹਾਰਾਜ ਜੀ ਨੇ ਆਪਣੇ ਕੋਲ ਰੱਖਿਆ ਹੋਇਆ।
ਇਤਰਾ ਜੇ ਦੋਨੋਂ ਮਿਲ ਕਰਕੇ,
ਲਾਗੇ ਤੀਰਾਂ ਦਾ ਪੱਥਾ ਪਿਆ ਜਿਹਦੇ ਚ ਬੜੇ ਬੜੇ ਤਿੱਖੇ ਤੀਰ ਨੇ, ਇਉਂ ਸਤਿਗੁਰਾਂ ਦੀ ਸੋਭਾ ਦਰਬਾਰ ਸਜਿਆ ਹੋਇਆ। ਇਹਨੇ ਨੂੰ ਇਹ ਹੰਡੂਰੀਆ ਤੇ ਕਹਿਲੂਰੀਆ ਰਾਜਾ ਆਪਣੇ ਸਿਪਾਹੀਆਂ ਸਮੇਤ ਗੁਰੂ ਸਾਹਿਬ ਦੇ ਐਸੇ ਸੋਹਣੇ ਸਜੇ ਹੋਏ ਦਰਬਾਰ ਦੇ ਵਿੱਚ ਆਏ ਹਨ।
ਆਵਤ ਪੇ ਮਸਲਤ ਕੋ ਧਰ ਕੇ,
ਮਨ ਚ ਸਲਾਹ ਕਰਕੇ ਆਏ ਹੋਏ ਸਨ, ਪਹਿਲਾਂ ਹੀ ਮਾੜੀ ਸਲਾਹ ਮਾੜਾ ਫੁਰਨਾ ਕਰਕੇ ਆਏ ਹਨ।
ਜੇ ਕਰ ਜਾਚਿਓ ਦੇਹੇ ਨਹਾਤੀ,
ਸਲਾਹ ਇਹ ਕਰਕੇ ਆਏ ਨੇ ਕਿ ਜੇ ਅਸੀਂ ਗੁਰੂ ਸਾਹਿਬ ਕੋਲੋਂ ਪਹਿਲਾਂ ਹਾਥੀ ਮੰਗਾਂਗੇ ਪ੍ਰੇਮ ਨਾਲ, ਜੇ ਸਾਨੂੰ ਮੰਗਿਆ ਉਹਨਾਂ ਨੇ ਹਾਥੀ ਨਾ ਦਿੱਤਾ,
ਸੁਪੱਟ ਸੈਨ ਬੱਡ ਦੋਨੋਂ ਸਾਥੀ,
ਤੇ ਫਿਰ ਸਾਡੇ ਦੋਵੇਂ ਸੂਰਮਿਆਂ ਦੀ ਦੋਵੇਂ ਰਾਜਿਆਂ ਦੀ ਸੈਨਾ ਨਾਲ, ਜਿੰਨੇ ਸਾਡੇ ਸੁਪੱਟ ਯੋਧੇ ਨੇ ਉਹ ਸਾਡੇ ਨਾਲ ਆਏ ਹੋਏ ਨੇ।
ਬਲ ਕਰ ਛੀਨ ਲਾਈ ਲੈ ਚੱਲ ਹੈ,
ਫਿਰ ਹਮਲਾ ਕਰਕੇ ਗੁਰੂ ਘਰ ਤੇ ਆਪਣਾ ਬਲ ਵਿਖਾ ਕੇ ਉਹ ਹਾਥੀ ਦੇ ਸਮੇਤ ਹੋਰ ਵੀ ਜਿਹੜੀਆਂ ਇਹਨਾਂ ਕੋਲ ਕੀਮਤੀ ਚੀਜ਼ਾਂ ਹੋਣਗੀਆਂ ਉਹ ਇਹਨਾਂ ਕੋਲੋਂ ਖੋਹ ਕੇ ਲੈ ਜਾਵਾਂਗੇ। ਇਹ ਬਿਰਤੀ ਨਾ ਦੋਨਾਂ ਰਾਜਿਆਂ ਨੇ ਮਾੜੀ ਆਪਣੇ ਹਿਰਦੇ ਚ ਰੱਖੀ। ਇਹਨਾਂ ਰਾਜਿਆਂ ਦੀ ਅਕਸਰ ਇਹ ਮਾੜੀ ਬਿਰਤੀ ਰਹੀ। ਉਸ ਵੇਲੇ ਰਾਜੇ ਸ਼ੀਂ ਮੁਕੱਦਮ ਕੁੱਤੇ ਵਾਲੀ ਬਿਰਤੀ ਸੀ ਰਾਜਿਆਂ ਦੀ। ਇਹ ਲੋਕਾਂ ਕੋਲ ਕੋਈ ਸ਼ਿਆ ਕੀਮਤੀ ਵੇਖਦੇ ਖੋਹ ਲੈਂਦੇ ਜਾਂ ਜਬਰੀ ਜਾ ਕੇ ਉਹਨਾਂ ਦੇ ਘਰੋਂ ਚੁੱਕ ਲਿਆਉਂਦੇ। ਏਦਾਂ ਦੀ ਮਾੜੀ ਬਿਰਤੀ ਸੀ ਰਾਜਿਆਂ ਦੀ ਤੇ ਇਹਨਾਂ ਨੇ ਉਹੀ ਬਿਰਤੀ ਧਾਰਨ ਕੀਤੀ ਹੋਈ। ਕਹਿੰਦੇ ਜੇ ਮੰਗਿਆ ਦੇਣਗੇ ਤਾਂ ਠੀਕ ਹੈ, ਨਹੀਂ ਤਾਂ ਸਾਡੇ ਕੋਲ ਫੌਜਾਂ ਨੇ, ਸਾਡੇ ਕੋਲ ਤਾਕਤ ਹੈ, ਗੁਰੂ ਕੋਲੋਂ ਤਾਕਤ ਦੇ ਬਲ ਨਾਲ ਖੋਹ ਕੇ ਲੈ ਜਾਵਾਂਗੇ।
ਕਹਾਂ ਗੁਰੂ ਕਿਆ ਹਮਰੇ ਤੁਲ ਹੈ,
ਗੁਰੂ ਕੀ ਆ ਸਾਡੇ ਬਰਾਬਰ ਥੋੜੀ ਹੋ ਸਕਦਾ। ਇਹ ਬਿਰਤੀ ਇਹਨਾਂ ਦੀ, ਇਹ ਸਾਡੇ ਬਰਾਬਰ ਥੋੜੀ ਹੋ ਸਕਦੇ ਆ, ਅਸੀਂ ਰਾਜੇ ਹਾਂ, ਸਾਡੀ ਬਰਾਬਰੀ ਇਹ ਕੀ ਕਰਨਗੇ।
ਇਹ ਬੁੱਧ ਕਰ ਭੂਪਤੇ ਅਗਿਆਨੀ,
ਪਰ ਇਹ ਅਗਿਆਨੀ ਰਾਜੇ ਨੇ ਮਾੜੀ ਭੈੜੀ ਬੁੱਧੀ ਧਾਰਨ ਕਰਕੇ, ਮਾੜੀ ਮਨਸਾ ਮਾੜੀ ਸਲਾਹ ਹਿਰਦੇ ਚ ਧਾਰਨ ਕਰਕੇ ਆਏ ਨੇ।
ਆਏ ਨਿਕਟ ਰਾਜ ਮਦਮਾਨੀ,
ਇਹਨਾਂ ਨੂੰ ਆਪਣੇ ਰਾਜ ਦਾ ਹੰਕਾਰ ਹੈ, ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹੋ ਜੇ ਰਾਜੇ ਕਈ ਆਏ ਕਈ ਗਏ, ਇਹ ਰਾਜ ਸਦੈਵੀ ਨਹੀਂ ਹੁੰਦੇ। ਇਹ ਰਾਜ ਦਾ ਅਭਿਮਾਨ ਕਰਨ ਵਾਲੇ ਅਭਿਮਾਨੀਆਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਕਿੰਨੇ ਵੱਡੇ ਵਡੇਰੇ ਕਿੰਨੇ ਰਾਜ ਇਸ ਧਰਤੀ ਤੇ ਰਾਜ ਕਰ ਕਰਕੇ ਚਲੇ ਗਏ। महाराज गरीब नवाज पातशाह दे बचन हन कलगीधर स्वामी जी दे। मान से महीप ओ दलीप कैसे छतरधारी, भोग भोग भूम अंत भूम में मिलाए हैं। बड़े बड़े राजे हुए जेड़े इस धरती ते अपने आप नू राजे सदौंदे, इस धरती ते राज भोग के अंत नू इसे धरती विच ही गर्क हो गए, मुड़ के अज तक उन्हां दी मिट्टी तक नहीं लभदी भी किथे गए हन। इन्हां राजयां नू अपने राज भाग दा माण सी, हंकार सी, उस हंकार दे विच चल के आए हन।
अंतर जामी श्री हर राय,
पर सतगुरां अगे इन्हां दा ए हंकार नहीं चलना, सतगुरां अगे इन्हां दी माड़ी मनसा नहीं चलनी, क्योंकि मेरे पातशाह अंतर जामी हन, जो राज देण वाले हन ते राज खोण दी ताकत भी रखदे हन। ऐसे गरीब नवाज साहब सच्चे पातशाह अंतर जामी गुरदेव,
जानी सब जो मत ठहराए,
जो अपने मन च मनसा करके आए ने, जो मत अपने हिरदे च सोच के आए ने, ओ इना ने जान लिया।
नाश करे इनको हंकार,
महाराज जी जानी जान सतगुरु जी सोच दे के इना दा हंकार नष्ट करना चाहिए। ए जेडे राजे हंकारे हो के आए ने गुरु घर विच हंकार करके, इना दा हंकार दूर करना चाहिदा है। हमायूं आया, पहला तो आया सी भी राज लैणवांगा गुरु साहब कोल, जदों आके हंकार करन लगा श्री साहब नूं हथ पाउंदा, जगत गुरु धन गुरु अंगद देव साहब जी वेखदे कहिंदे जिथे तलवार कढ़नी सी उत्थे जर लग गया सी, ते जिथे हथ जोड़ने सी उत्थे आके तलवारां कढ़दा। गरीबन बाज पातशाह दे चरनी ढह पिया। गुरु खालसा जी जदों भी गुरु घर ते कोई हंकार करके चढ़ के आया, ओदा हंकार सतगुरां ने तोड़िया है। इना राजयां दे अंदर दा हंकार भी सतगुरु दूर करना चाहुंदे हन।
बेमुख मत के अंध गुबार,
महाराज जी ने जानिया ए बेमुख हो रहे ने, ए मत दे अन्ने ने, इना दे अंदर केवल अंध गुबार, हनेरा ही हनेरा, अज्ञानता है, ए ज्ञान विहूणे हन।
किम सतगुर ने मत ठहराई,
सतगुरु जी ने मत ठारन धारण कर ली के इना दा हंकार किसे तरीके दूर करिए। इना दी हौमै इना दे हिरदे चो निकल जाए, जेड़े भुलेखे च तुरे फिरदे ने कि असी राजे हुन्ने आ, असी बड़े बलवान आ, इना नू थोड़ा जा रंग विखा दईए ता जो इना दा ए भरम दूर हो जाए, ए हंकार इना दा दूर हो जाए।
तब नृप आए भट समुदाई,
जदों ए राजे आए बड़े बड़े सूरमे सिपाही अपने नाल लेके आए,
पद अरबिंद बंदना करके
सतगुरु जी दे चरना ते आके, हुण वेखा वेखी मथा ता टेकना ही सी इन्हां ने, सारी संगत नमस्कार कर दी है, इन्हां ने भी आके मथा टेकिया। मथा मथा टेकन विच भी फर्क हुंदा खालसा जी, मथा ता नीव सिर नीवा करके हिरण नूं शिकारी भी टेकदा हुंदा, शिकारी जदों मथा टेकदा ते ओ हिरण यही समझदा भी मेरे अगे झुकिया होया, पर शिकारी ने सिर झुकाया हुंदा बंदूक दा निशाना लाण लई, उहने निशाना लाणा हुंदा, गोली मारनी हुंदी आ हिरण नूं तां सिर झुकिया हुंदा। तो सिर झुकाण विच फर्क है, जिन्हां दे अंदर शिकारी बिरती है उहनां दा सिर झुकाया की करेगा। पातशाह दा महाराज जी दा बचन रोज आसा जी दी वार च आपां पढ़दे सुणदे हां, सीस निवाया क्या थीऐ जां हिरदे कुशुद्धे जाहे, कहिंदे फिर सिर निवाया की करेगा जे हिरदा कुशुद्ध है, हिरदे च मलन भाव है, फिर तां सिर निवाया किसे काम दा नहीं, फिर उह सीस निवाया किसे लेखे नहीं। हिरदा शुद्ध होवे, गुरु पातशाह दे अगे सीस निवाया होवे, शुद्ध हिरदे नाल गुरु अगे निभाए हुए सीस दे मत्थे दे माड़े लेख बदल जांदे हन। गुरु साहब अगे सीस झुकाया, गुरु खालसा जी मत्थे दे जिन्ने माड़े भैड़े लेख ने उह तब्दील हो जांदे। भाई साहब भाई गुरदास साहब जी तां इत्थों तक कथन करदे, कहिंदे गुरु क्या सिखा, जे तूं गुरु अगे प्रेम भाव नाल शुद्ध हिरदे नाल अपना सीस झुकाउणा, गुरु अगे सीस झुकाण करन दी बदौलत कुल दुनिया तेरे अगे हथ जोड़ के सीस झुकाण नूं तैयार हो जाएगी। सतगुरां दा एडा वड्डा प्रताप है, ਤੂੰ ਮਹਾਰਾਜ ਜੀ ਦੇ ਅੱਗੇ ਆਏ ਹਨ, ਸੀਸ ਨਿਵਾਇਆ ਤਾਂ ਹੈ ਇਹਨਾਂ ਨੇ, ਮੱਥਾ ਟੇਕਿਆ, ਪਰ ਹਿਰਦੇ ਦੀ ਮਨਸਾ ਤਾਂ ਮਾੜੀ ਸੀ, ਬਿਰਤੀ ਤਾਂ ਮਲਨ ਸੀ। ਉਸੇ ਮਲਨ ਬਿਰਤੀ ਨਾਲ ਇਹਨਾਂ ਨੇ ਮੱਥਾ ਟੇਕਿਆ।
ਬੈਠੇ ਨਿਕਟ ਹਰਥ ਹੰਕਾਰ ਕਰਕੇ,
ਔਰ ਕੋਲ ਬਹਿ ਗਏ ਮਹਾਰਾਜ ਜੀ ਦੇ, ਬੜਾ ਹੰਕਾਰ ਕਰਕੇ। ਮਨ ਚ ਖੁਸ਼ੀ ਵੀ ਬੜੀ ਕਿ ਅਸੀਂ ਆਏ ਹਾਂ, ਰਾਜੇ ਹੁੰਦੇ ਹਾਂ ਅਸੀਂ, ਤੇ ਗੁਰੂ ਸਾਹਿਬ ਦੇ ਕੋਲੋਂ ਹਾਥੀ ਲੈ ਕੇ ਜਾਵਾਂਗੇ ਮੰਗ ਕੇ, ਜੇ ਕੋਈ ਹੋਰ ਕੀਮਤੀ ਚੀਜ਼ ਦਿਸ ਗਈ ਉਹ ਵੀ ਲੈ ਜਾਵਾਂਗੇ, ਨਾ ਦੇਣਗੇ ਤੇ ਫਿਰ ਬਲ ਕਰਕੇ ਲੈ ਜਾਵਾਂਗੇ। ਸਾਡੇ ਕੋਲ ਫੌਜ ਹੈ, ਅਸੀਂ ਮਾਲਕ ਹੁੰਦੇ ਹਾਂ ਇਸ ਰਿਆਸਤ ਦੇ ਦੇਸ਼ ਦੇ। ਗੁਰੂ ਖਾਲਸਾ ਜੀ, ਮਾਲਕ ਤਾਂ ਸਤਿਗੁਰੂ ਜੀ ਨੇ, ਸਤਿਗੁਰੂ ਜੀ ਨੇ ਦਿੱਤਾ ਹੋਇਆ ਸੰਸਾਰ ਦੇ ਸਮਸਤ ਜੀਵਾਂ ਨੂੰ ਧਰਤੀ ਦਾ ਰਾਜ। ਇਹ ਭੁਲੇਖੇ ਵਿੱਚ ਭਰਮ ਚ ਤੁਰੇ ਫਿਰਦੇ ਸਨ। ਤੋ ਮਲਨ ਭਾਵ ਮਨ ਚ ਇਹਨਾਂ ਦੇ ਬੜਾ ਹੰਕਾਰ ਤੇ ਬੜੀ ਖੁਸ਼ੀ ਜੀ ਦੇ ਨਾਲ ਆਣ ਕੇ ਬੈਠੇ ਨੇ।
ਪੱਟ ਸਭ ਸਚਿਵ ਪਹਾੜ ਪਤੀ ਕੇ,
ਇਹਨਾਂ ਪਹਾੜੀਆਂ ਦੇ ਜਿੰਨੇ ਰਾਜਿਆਂ ਦੇ ਵਜ਼ੀਰ, ਜਿਹੋ ਜੇ ਰਾਜੇ ਉਹੋ ਜੇ ਅੱਗੋਂ ਉਹਨਾਂ ਦੇ ਸਲਾਹਕਾਰ, ਅੱਗੋਂ ਰਾਜਿਆਂ ਦੇ ਸਲਾਹਕਾਰ ਵੀ ਉਦਾਂ ਦੇ ਹੁੰਦੇ, ਉਹ ਵੀ ਸਾਰੇ ਮਲਨ ਬਿਰਤੀ ਵਾਲੇ। ਫਿਰ ਇਹਨਾਂ ਦੇ ਜਿਹੜੇ ਸੁਪਾਟ ਨੇ, ਸਿਪਾਹੀ ਨੇ, ਉਹ ਵੀ ਉਦਾਂ ਦੀ ਬਿਰਤੀ ਵਾਲੇ ਹਨ।
ਕਰ ਕਰ ਨਮੋ ਸਭਾ ਥਿਤ ਨੀਕੇ,
ਸਾਰੇ ਵਾਰੀ ਵਾਰੀ ਮਹਾਰਾਜ ਜੀ ਨੂੰ ਨਮਸਕਾਰ ਕਰਦੇ। ਸਭਾ ਵਿੱਚ ਮਹਾਰਾਜ ਜੀ ਦੇ ਦੀਵਾਨ ਚ ਜਿੱਥੇ ਜਿੱਥੇ ਥਾਂ ਮਿਲਦੀ ਹੈ ਸਾਰੇ ਬੈਠਣ ਲੱਗ ਪਏ। ਰਾਜਿਆਂ ਨੂੰ ਮਹਾਰਾਜ ਜੀ ਨੇ ਆਪਣੇ ਨੇੜੇ ਕੋਲ ਪਾਤਸ਼ਾਹ ਨੇ ਚਰਨਾਂ ਚ ਬਿਠਾ ਲਿਆ।
ਕੁਸ਼ਲ ਪ੍ਰਸ਼ਨ ਕਰ ਸ਼੍ਰੀ ਹਰਿ ਰਾਏ,
ਸਤਿਗੁਰੂ ਜੀ ਨੇ ਹਾਲ ਚਾਲ ਪੁੱਛਿਆ। ਹਾਂ ਬਈ ਰਾਜਾ ਹੰਡੂਰੀਆ, ਰਾਜਾ ਕਹਿਲੂਰੀ ਨੂੰ ਠੀਕ ਠਾਕ ਹੋ? ਇਹਨਾਂ ਆਖਿਆ ਹਾਂ ਮਹਾਰਾਜ ਠੀਕ ਠਾਕ ਹਾਂ। ਇਉਂ ਪਹਿਲਾਂ ਦੋਹਾਂ ਤਰਫਾਂ ਤੋਂ ਹਾਲ ਚਾਲ ਪੁੱਛਿਆ, ਗੱਲਬਾਤ ਸ਼ੁਰੂ ਹੋਈ।
ਕਿਤਕ ਬਾਰਤਾ ਅਪਰ ਚਲਾਏ,
ਫਿਰ ਕੁਝ ਪ੍ਰਸੰਗ ਚੱਲੇ, ਰਾਜਿਆਂ ਨੇ ਕੋਈ ਗੱਲਾਂ ਬਾਤਾਂ ਕੀਤੀਆਂ ਆਪਣੇ ਰਿਆਸਤ ਦੇ ਸੰਬੰਧ ਵਿੱਚ, ਰਾਜ ਭਾਗ ਦੇ ਸੰਬੰਧ ਵਿੱਚ। ਗੁਰੂ ਸਾਹਿਬ ਜੀ ਮਹਾਰਾਜ ਜੀ ਇਹਨਾਂ ਦੀਆਂ ਬਾਤਾਂ ਸੁਣਦੇ, ਜਿੱਥੇ ਯੋਗ ਸਮਝਦੇ ਉੱਥੇ ਜਵਾਬ ਦਿੰਦੇ ਹਨ।
ਬਹੁਰ ਕਿਓ ਮੱਲਨ ਕੋ ਕੁਰਬੋ,
ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਲੀਲਾ ਵਰਤਾਣੀ ਸੀ। ਰਾਜਿਆਂ ਨੂੰ ਕਹਿੰਦੇ, ਰਾਜਿਓ ਬੈਠੋ, ਤੁਹਾਨੂੰ ਅੱਜ ਆਪਣੀ ਸਭਾ ਦੇ ਵਿੱਚ ਅਸੀਂ ਮੱਲਾਂ ਦਾ ਘੋਲ ਵਿਖਾਉਂਦੇ ਹਾਂ। ਮਹਾਰਾਜ ਜੀ ਦੇ ਦੋ ਭਲਵਾਨ ਸੀ ਮੱਲ, ਬੜੇ ਬਲਵਾਨ, ਸਰੀਰ ਕਰਕੇ ਬਲਵਾਨ ਨੇ ਪਰ ਉਹ ਸੁਰਤੀ ਕਰਕੇ ਵੀ ਬਲਵਾਨ ਸਨ। ਤਨ ਕਰਕੇ ਬਲਵਾਨ ਹੋਣਾ ਤੇ ਸੁਰਤੀ ਕਰਕੇ ਬਲਵਾਨ ਹੋਣਾ ਦੋਵੇਂ ਵੱਖਰੇ ਵੱਖਰੇ ਵਿਸ਼ੇ ਨੇ। ਕਈ ਬਹੁਤ ਤਨ ਕਰਕੇ ਬਲਵਾਨ ਨਜ਼ਰ ਆਉਂਦੇ ਪਰ ਅੰਦਰੋਂ ਸੁਰਤ ਕਰਕੇ, ਮਨ ਕਰਕੇ ਬਲਵਾਨ ਨਹੀਂ ਹੁੰਦੇ, ਕਾਇਰ ਹੁੰਦੇ। ਕਈਆਂ ਦੇ ਸਰੀਰ ਬਲਵਾਨ ਨਜ਼ਰ ਨਹੀਂ ਆਉਂਦੇ ਪਰ ਸੁਰਤ ਕਰਕੇ ਬੜੇ ਬਲਵਾਨ ਹੁੰਦੇ। ਤੋ ਇਹ ਜਿਹੜੇ ਮੱਲ ਨੇ, ਦੋਵੇਂ ਮਹਾਰਾਜ ਜੀ ਦੇ ਬੁਲਾਣੇ ਆਪਣੇ ਪਾਸ, ਇਹਨਾਂ ਦਾ ਤਨ ਵੀ ਬੜਾ ਬਲਵਾਨ ਹੈ ਤੇ ਸੁਰਤ ਵੀ ਬਲਵਾਨ। ਸੁਰਤ ਤਾਂ ਬਲਵਾਨ ਹੈ ਕਿਉਂਕਿ ਗੁਰੂ ਸਾਹਿਬ ਜੀ ਤੇ ਭਰੋਸਾ ਰੱਖਦੇ ਹੈ, ਮਹਾਰਾਜ ਜੀ ਤੇ ਵਿਸ਼ਵਾਸ ਰੱਖਦੇ ਹੈ। ਭਾਵਨਾ ਇਹਨਾਂ ਦੇ ਅੰਦਰ ਦੀ ਇਹ ਹੈ ਕਿ ਜੇ ਸਤਿਗੁਰਾਂ ਦਾ ਸਾਡੇ ਸਿਰ ਤੇ ਹੱਥ ਹੈ ਤਾਂ ਸਾਡੀ ਕੋਈ ਪਿੱਠ ਨਹੀਂ ਲਾ ਸਕਦਾ, ਸਾਡੀ ਕੋਈ ਕੰਡ ਨਹੀਂ ਲਾ ਸਕਦਾ। ਜਿਹਦੇ ਵੱਲ ਸਤਿਗੁਰੂ ਜੀ ਨੇ, ਉਹਦੀ ਪਿੱਠ ਨਹੀਂ, ਉਹਦੀ ਕੰਡ ਨਹੀਂ ਲੱਗਦੀ। ਇਹ ਭਾਵਨਾ ਇਹਨਾਂ ਦੇ ਅੰਦਰ ਸ਼ੁੱਧ ਸੀ। ਧੰਨ ਗੁਰੂ ਹਰਿਰਾਏ ਸਾਹਿਬ ਜੀ ਕਹਿਣ ਲੱਗੇ, ਸਾਡੇ ਮੱਲਾਂ ਨੂੰ, ਭਲਵਾਨਾਂ ਨੂੰ ਬੁਲਾਓ।
ਭੋ ਭੂਪਤ ਤੁਮ ਕਰੋ ਨਿਹਰਬੋ,
ਮਹਾਰਾਜ ਜੀ ਕਹਿੰਦੇ, ਰਾਜਾ ਤੁਸੀਂ ਆਏ ਹੋ, ਅੱਜ ਤੁਹਾਨੂੰ ਸਾਡੇ ਮੱਲਾਂ ਦਾ ਘੋਲ ਵਿਖਾਈਏ। ਤੁਸੀਂ ਬਹਿ ਕੇ ਵੇਖੋ ਕਿ ਸਾਡੇ ਮੱਲ ਕਿਵੇਂ ਘੁਲਦੇ ਹਨ।
ਇਮ ਕੈ ਸ਼੍ਰੀ ਗੁਰ ਮੱਲ ਬੁਲਾਏ,
ਹੁਕਮ ਕਰਕੇ ਮਹਾਰਾਜ ਜੀ ਨੇ ਆਪਣੇ ਦੋਨਾਂ ਮੱਲਾਂ ਨੂੰ, ਕਿਉਂਕਿ ਗੁਰੂ ਘਰ ਦੇ ਵਿੱਚ ਸਤਿਗੁਰੂ ਜੀ ਨੇ ਅਖਾੜੇ ਦੀ ਰਚਨਾ ਵੀ ਕੀਤੀ ਹੋਈ ਸੀ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ ਮੱਲ ਅਖਾੜਾ ਸਾਹਿਬ ਸਤਿਗੁਰਾਂ ਦਾ ਸਥਾਨ ਹੈ, ਖਡੂਰ ਸਾਹਿਬ। ਪਾਤਸ਼ਾਹ ਨੇ ਮੱਲਾਂ ਨੂੰ, ਭਲਵਾਨਾਂ ਨੂੰ ਘੁਲਾਉਣ ਦਾ ਜੋ ਅਖਾੜਾ ਸੀ ਉਹ ਗੁਰੂ ਘਰ ਵਿੱਚ ਪਾਤਸ਼ਾਹ ਨੇ ਆਰੰਭ ਕੀਤਾ ਸੀ। ਤੇ ਪਾਤਸ਼ਾਹ ਨੇ ਬੱਚਿਆਂ ਦੇ ਘੋਲ ਕਰਾਉਣੇ, ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦੁਆਰਾ ਮੱਲ ਅਖਾੜਾ ਸਾਹਿਬ, ਜਿੱਥੇ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਬੁਰਜ ਹੈ। ਸਾਹਮਣੇ ਮਹਾਰਾਜ ਛੇਵੇਂ ਪਾਤਸ਼ਾਹ ਦਾ ਸਥਾਨ, ਅਸਥਾਨ ਦਾ ਨਾਮ ਹੈ ਗੁਰਦੁਆਰਾ ਮੱਲ ਅਖਾੜਾ ਸਾਹਿਬ। ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਮੱਲਾਂ ਦਾ ਘੋਲ ਕਰਾਉਂਦੇ ਸਨ ਤੇ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੀਰਤਪੁਰ ਸਾਹਿਬ ਵਿਖੇ ਮੱਲਾਂ ਦਾ ਘੋਲ ਕਰਾਉਂਦੇ। ਤੋ ਤਾਂ ਜੋ ਮੱਲਾਂ ਦੇ ਘੋਲ ਦੇ ਨਾਲ ਆਪਣੇ ਸਰੀਰ ਸਾਂਭਣ ਦਾ ਚਾਅ ਜਿਹੜਾ ਨੌਜਵਾਨਾਂ ਚ ਪੈਦਾ ਹੋਵੇ, ਜਿਹੜੇ ਨੌਜਵਾਨ ਸਰੀਰ ਸਾਂਭਣ ਵਾਲੇ ਪਾਸੇ ਕਸਰਤ ਆਦਿਕ ਕਰਨ ਵਾਲੇ ਪਾਸੇ ਪੈ ਜਾਂਦੇ ਹਨ, ਫਿਰ ਉਹ ਨਸ਼ਿਆਂ ਤੇ ਹੋਰ ਮਾੜੀਆਂ ਭੈੜੀਆਂ ਆਦਤਾਂ ਤੋਂ ਬਚੇ ਰਹਿੰਦੇ ਸਰੀਰ ਦੀ ਸੰਭਾਲ ਕਰਦੇ ਆ। ਜਿਹਨਾਂ ਨੂੰ ਸਰੀਰ ਦੀ ਸੰਭਾਲ ਨਹੀਂ ਹੁੰਦੀ ਉਹ ਫਿਰ ਅਕਸਰ ਕਈ ਵਾਰੀ ਮਾੜੇ ਪਾਸੇ ਨਸ਼ੇਖੋਰੀ ਦੀ ਰੱਤ ਵਾਲੇ ਪਾਸੇ ਨੂੰ ਤੁਰ ਪੈਂਦੇ। ਤੋ ਗਰੀਬਨਵਾਜ ਪਾਤਸ਼ਾਹ ਨੇ ਬਾਹਰੀ ਤੌਰ ਤੇ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਜੋੜਨ ਵਾਸਤੇ ਉਤਸ਼ਾਹਿਤ ਕਰਨ ਵਾਸਤੇ ਗੁਰੂ ਘਰ ਦੇ ਵਿੱਚ ਖੇਡਾਂ ਦਾ ਮਹਾਰਾਜ ਜੀ ਨੇ ਵਰਤਾਰਾ ਸ਼ੁਰੂ ਕੀਤਾ ਸੀ। ਤੋ ਰਾਜਿਆਂ ਦੀ ਸਭਾ ਦਾ ਵੀ ਸ਼ਿੰਗਾਰ ਹੁੰਦਾ, ਗੁਰੂ ਘਰ ਦਾ ਇਹ ਰਾਜਸੀ ਠਾਠ ਸੀ। ਮਹਾਰਾਜ ਜੀ ਨੇ ਆਪਣੇ ਦੋਨਾਂ ਮੱਲਾਂ ਨੂੰ ਜਿਹੜੇ ਖਾਸ ਮੱਲ ਸੀ ਪਹਿਲਵਾਨ, ਉਹਨਾਂ ਨੂੰ ਆਪਣੀ ਸਭਾ ਵਿੱਚ ਸੱਦਾ ਭੇਜਿਆ।
ਸੁਨਤ ਹੁਕਮ ਕੋ ਸੋ ਚੱਲ ਆਏ।
ਪਾਤਸ਼ਾਹ ਦਾ ਬਚਨ ਸੁਣ ਕੇ ਉਹ ਦੋਵੇਂ ਮੱਲ ਮਹਾਰਾਜ ਜੀ ਦੀ ਸਭਾ ਵਿੱਚ ਚੱਲ ਕੇ ਆਏ।
ਜਿਨ ਕੇ ਤਨ ਦੀ ਰਗ ਬਲ ਭਾਰੇ।
ਬੜੇ ਬੜੇ ਉੱਚੇ ਲੰਮੇ ਮੱਲ ਨੇ ਪਹਿਲਵਾਨ, ਉਹਨਾਂ ਦੇ ਸਰੀਰ ਬੜੇ ਬਲਵਾਨ ਹਨ।
ਨਿਰਪਨ ਕਬੋ ਅਸ ਨਹੀਂ ਨਿਹਾਰੇ।
ਜਦੋਂ ਰਾਜਿਆਂ ਨੇ ਮੱਲਾਂ ਵੱਲ ਵੇਖਿਆ ਨਾ, ਵੇਖਦਿਆਂ ਹੀ ਉਹਨਾਂ ਦੇ ਹਿਰਦੇ ਜੇ ਦਹਿਲ ਗਏ। ਇਹ ਤਾਂ ਰਾਖਸ਼ੀ ਲੱਗਦੇ ਆ, ਏਡੇ ਏਡੇ ਵੱਡੇ ਦਾਨੋਂ ਦਿਓ। ਕਹਿੰਦੇ ਹੈਰਾਨ ਹੋ ਗਏ, ਕਦੇ ਉਹਨਾਂ ਨੇ ਏਦਾਂ ਦੇ ਬਲਵਾਨ ਮੱਲ ਨਹੀਂ ਸੀ ਵੇਖੇ। ਇਹਨਾਂ ਦੇ ਪਹਾੜਾਂ ਦੇ ਵਿੱਚ ਨਿਗੇ ਨਿਗੇ ਮਧਰੇ ਮਧਰੇ ਜੇ ਮੱਲ ਹੁੰਦੇ ਸਨ, ਨਿਗੇ ਨਿਗੇ ਕੱਦਾਂ ਵਾਲੇ, ਏਡੇ ਏਡੇ ਉੱਚੇ ਲੰਮੇ ਮੱਲ ਇਹਨਾਂ ਰਾਜਿਆਂ ਨੇ ਕਦੇ ਨਹੀਂ ਸੀ ਵੇਖੇ।
ਕਿਸ ਕੋ ਮੱਲ ਪਿਰੇ ਅਬ ਆਏ।
ਮਹਾਰਾਜ ਜੀ ਕਹਿੰਦੇ ਵੀ ਹੈ ਵੀ ਤੁਹਾਡਾ ਕੋਈ ਮੱਲ ਪਹਿਲਵਾਨ ਜਿਹੜਾ ਸਾਡੇ ਮੱਲਾਂ ਨਾਲ ਆ ਕੇ ਘੁਲੇ।
ਪ੍ਰਾਣ ਹਾਨ ਕਰ ਦੀਤ ਗਿਰਾਏ।
ਪਰ ਰਾਜੇ ਨਹੀਂ ਬੋਲੇ, ਚੁੱਪ ਚਾਪ ਬੈਠੇ ਰਹੇ, ਕਿਉਂਕਿ ਇਹ ਮੱਲ ਇੰਨੇ ਬਲਵਾਨ ਸੀ ਵੀ ਜੇ ਕਿਸੇ ਦਾ ਕੋਈ ਮੱਲ ਇਹਨਾਂ ਨਾਲ ਘੁਲਦਾ ਸੀ, ਉਹਨੂੰ ਇਹੋ ਜਿਹਾ ਪਟਕੀਰ ਕੇ ਜ਼ਮੀਨ ਤੇ ਸੁੱਟਦੇ ਸੀ ਵੀ ਉਹਦੇ ਪ੍ਰਾਣ ਵੀ ਨਿਕਲ ਜਾਂਦੇ ਸਨ। ਹਾਂਜੀ,
ਡਰਤ ਨ ਸਨਮੁਖ ਹੋਵੇ ਕੋਈ।
ਇੰਨੇ ਬਲਵਾਨ ਮੱਲ ਵੀ ਕੋਈ ਡਰਦਾ ਮਾਰਾ ਇਹਨਾਂ ਦੇ ਨਾਲ ਨਹੀਂ ਸੀ ਘੁਲਦਾ।
ਕੁਸ਼ਤੀ ਕਰਤ ਪਰਸ ਪਰ ਦੋਈ।
ਇਹ ਦੋਵੇਂ ਆਪਸ ਵਿੱਚ ਘੁਲਦੇ ਤੇ ਦੋਵਾਂ ਦਾ ਬਰਾਬਰ ਦਾ ਬਲ ਸੀ, ਦੋਵੇਂ ਇੱਕ ਦੂਜੇ ਨੂੰ ਢਾ ਨਹੀਂ ਸੀ ਸਕਦੇ, ਬਲੀ ਬੜੇ ਸਨ। ਤੋ ਮਹਾਰਾਜ ਜੀ ਨੇ ਇਹਨਾਂ ਨੂੰ ਆਗਿਆ ਕੀਤੀ ਵੀ ਤੁਸੀਂ ਦੋਵੇਂ ਹੀ ਆਪਣਾ ਘੋਲ ਵਿਖਾਓ।
ਆਨ ਤਿਨੋ ਅਭਿਬੰਧਨ ਠਾਨੀ।
ਇਹਨਾਂ ਮੱਲਾਂ ਨੇ ਮਹਾਰਾਜ ਜੀ ਨੂੰ ਪਹਿਲਾਂ ਵੰਦਨਾ ਕੀਤੀ, ਨਮਸਕਾਰ ਕੀਤੀ।
ਦੇਖ ਦੋਹਨ ਦਿਸ਼ ਗੁਰੂ ਬਖਾਨੀ।
ਦੋਨਾਂ ਵੱਲ ਵੇਖ ਕੇ ਮਹਾਰਾਜ ਜੀ ਬੋਲੇ,
ਪਿਰੋ ਪਰਸ ਪਰ ਨਿਰਪਨ ਦਿਖਾਵੋ।
ਪਾਤਸ਼ਾਹ ਕਹਿੰਦੇ ਪਹਿਲਵਾਨੋ ਘੁਲੋ ਆਪਸ ਵਿੱਚ ਤੇ ਇਹਨਾਂ ਰਾਜਿਆਂ ਨੂੰ ਆਪਣਾ ਘੋਲ ਤੇ ਦਾ ਪੇਚ ਵਿਖਾਓ।
ਜ਼ੋਰੇ ਆਪਨੋ ਸਕਲ ਜਨਾਵੋ।
ਔਰ ਆਪਣਾ ਜ਼ੋਰ ਆਪਣਾ ਬਲ ਵਿਖਾਓ।
ਹੁਕਮ ਪਾਏ ਕਰ ਬੰਧਨ ਦੋ।
ਮਹਾਰਾਜ ਜੀ ਦਾ ਹੁਕਮ ਸੁਣ ਕੇ ਦੋਨਾਂ ਪਹਿਲਵਾਨਾਂ ਨੇ ਹੱਥ ਜੋੜੇ।
ਪਿਰੇ ਬਿਲੋਕਤ ਹੈ ਸਭ ਕੋ।
ਪਾ ਕੇ ਪੰਜਿਆਂ ਚ ਪੰਜੇ ਘੁਲਣ ਲੱਗੇ, ਆਪਸ ਵਿੱਚ ਬਲ ਵਿਖਾ ਕੇ ਮਹਾਰਾਜ ਜੀ ਨੂੰ ਦਰਸ਼ਨ, ਸਤਿਗੁਰਾਂ ਦੇ ਦਰਸ਼ਨ ਕਰਦਿਆਂ ਸਭ ਨੂੰ ਆਪਣਾ ਬਲ ਵਿਖਾਉਂਦੇ।
ਭੋਜਨ ਠੋਕ ਤੇ ਸ਼ਬਦ ਉਠਾਵੇ।
ਜਦੋਂ ਘੁਲਦੇ ਆ ਪਿੱਛੇ ਅੜਦੇ, ਫਿਰ ਬਾਹਾਂ ਤੇ ਹੱਥ ਮਾਰਦੇ ਡੋਲਿਆਂ ਤੇ। ਜਦੋਂ ਡੋਲਿਆਂ ਤੇ ਹੱਥ ਮਾਰਦੇ ਤੇ ਉਹ ਆਵਾਜ਼ ਆਉਂਦੀ ਜਿਵੇਂ ਕਿਸੇ ਥੰਮ ਚੋਂ ਆਵਾਜ਼ ਆਉਂਦੀ ਹੋਵੇ।
ਨਰਨ ਪਹਾੜੀ ਰਿਦੇ ਡਰਾਵੇ।
ਉਹ ਜਿੰਨੇ ਪਹਾੜੀਏ ਰਾਜਿਆਂ ਦੇ ਵਜ਼ੀਰ ਵੱਡੇ ਵੱਡੇ ਸਿਪਾਹੀ ਜਦੋਂ ਇਹਨਾਂ ਮੱਲਾਂ ਨੂੰ ਘੁਲਦਿਆਂ ਵੇਖਣ, ਵੇਖ ਵੇਖ ਕੇ ਡਰੀ ਜਾਣ।
ਉਪਰ ਤਰੇ ਦਾਵ ਬੋ ਕਰੀ।
ਉੱਤੇ ਥੱਲੇ ਆ ਕੇ ਇੱਕ ਦੂਜੇ ਦੇ ਬੜਾ ਦਾ ਲਾਉਂਦੇ ਆ ਮੱਲ।
ਧਰਤੀ ਗਰਤ ਪਇਓ ਜਿਤ ਫਿਰੇ।
ਜਿੱਥੇ ਫਿਰਦੇ ਥੱਲੇ ਜ਼ਮੀਨ ਚ ਟੋਏ ਪੈ ਗਏ।
ਇਤੇ ਉਤ ਹੋਤ ਅੰਕ ਪਰ ਪਰੇ।
ਜੱਫੇ ਚਾੜ ਚਾੜ ਕੇ ਇੱਕ ਦੂਜੇ ਨੂੰ ਸੁੱਟਣ ਦਾ ਯਤਨ ਕਰਦੇ।
ਕਬ ਉਪਰ ਕਬ ਹੋਵਸ ਤਰੇ।
ਕਦੇ ਇੱਕ ਤੇ ਦੂਜਾ, ਦੂਜੇ ਤੇ ਥੱਲੇ, ਏਦਾਂ ਇੱਕ ਦੂਜੇ ਦੇ ਥੱਲੇ ਉੱਤੇ ਆਉਂਦੇ ਆ।
ਭੇਖ ਭਿਆਨਕ ਭੂਰ ਪਏ।
ਮਿੱਟੀ ਕਰਕੇ ਨਾ ਸਰੀਰ ਉਹਨਾਂ ਦੇ ਸਾਰੇ ਭਰ ਗਏ, ਮੂੰਹ ਮੱਥਾ ਮਿੱਟੀ ਨਾਲ ਲਿਬੜ ਗਿਆ ਤੇ ਬੜੇ ਭਿਆਨਕ ਤੇ ਵਿਕਰਾਲ ਨਜ਼ਰ ਆਉਂਦੇ ਨੇ।
ਮਹਾ ਓਜ ਤੇ ਤੇਜ ਤਏ।
ਔਰ ਬੜਾ ਜ਼ੋਰ ਲਾ ਕੇ ਬਲ ਵਿਖਾਉਂਦੇ ਹਨ।
ਦੁਇ ਕਟਕਾ ਲਾਗੇ ਆਪਸ ਮਾਈ।
ਦੋ ਘੜੀਆਂ ਤਾਈ ਮਹਾਰਾਜ ਜੀ ਦੇ ਸਾਹਮਣੇ ਘੁਲਦੇ ਰਹੇ।
ਭਿਰਤ ਦਾਵ ਨਾਨਾ ਦਿਖਰਾਈ।
ਕਈ ਤਰ੍ਹਾਂ ਦੇ ਦਾਵ ਵਿਖਾਉਂਦੇ ਭਿੜਦਿਆਂ ਭਿੜਦਿਆਂ।
ਦੋਨੋ ਸਮ ਬਲ ਤਾਰਤ ਰਹੇ।
ਦੋਵੇਂ ਇੱਕੋ ਬਰਾਬਰ ਜਿੰਨੇ ਬਲ ਵਾਲੇ ਸਨ, ਦੋਹਾਂ ਚੋਂ ਕੋਈ ਨੀ ਹਾਰਦਾ।
ਨਿਕਟ ਬੁਲਾਏ ਗੁਰੂ ਬਚ ਕਹੇ।
ਫਿਰ ਜਦੋਂ ਦੋ ਘੜੀਆਂ ਬੀਤ ਗਈਆਂ ਤੇ ਇਹਨਾਂ ਨੂੰ ਕੋਲ ਸੱਦ ਕੇ ਮਹਾਰਾਜ ਜੀ ਕਹਿਣ ਲੱਗੇ,
ਅਪਰ ਮਲ ਨੇ ਥਿਰੇ ਅਗਾਰੀ,
ਹੋਰ ਕੋਈ ਮਲ ਤੁਹਾਡੇ ਸਾਹਮਣੇ ਨੀ ਥਿਰਦਾ ਰੁਕਦਾ,
ਹੀਰਤ ਰਹੀ ਤ੍ਰਾਸ ਕਰ ਪਾਰੀ,
ਜਿਹੜਾ ਵੇਖਦਾ ਉਹ ਡਰ ਜਾਂਦਾ ਹੈ,
ਤੁਮ ਸਮ ਉਹ ਕੰਮ ਬਲ ਨੇ ਕੋ,
ਪਰ ਤੁਸੀਂ ਦੋਵੇਂ ਭਲਵਾਨ ਬਰਾਬਰ ਦੇ ਹੋ, ਤੁਹਾਡੇ ਦੋਨਾਂ ਵਿਚ ਬਲ ਬਰਾਬਰ ਹੈ, ਦੋਵਾਂ ਚ ਇੱਕ ਜਿੰਨਾ, ਕਿਸੇ ਚ ਘੱਟ ਵੱਧ ਨਹੀਂ,
ਦੇਖਣ ਸਭਨ ਭਿਰਤੇ ਅਬ ਦੋ,
ਸਾਰਿਆਂ ਦੇ ਵੇਖਦਿਆਂ ਤੁਸੀਂ ਹੁਣ ਭਿੜੇ ਹੋ ਤੇ ਸਭ ਨੇ ਵੇਖਿਆ ਹੈ,
ਨਿਰਣੇ ਕਰ ਨਿਜ ਬਲ ਕੋ ਕਹੀਏ,
ਦੱਸੋ ਨਿਰਣਾ ਕਰਕੇ ਵੀ ਤੁਹਾਡੇ ਚ ਬਲ ਕਿੰਨਾ। ਮਹਾਰਾਜ ਸਤਵੇਂ ਪਾਤਸ਼ਾਹ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਦੋਵੇਂ ਬਰਾਬਰ ਦੇ ਬਲ ਜਿੰਨੇ ਹੋ, ਹੋਰ ਕੋਈ ਮਲ ਤੁਹਾਡੇ ਨਾਲ ਨਹੀਂ ਘੁਲਦਾ, ਇਹ ਦੱਸੋ ਵੀ ਤੁਹਾਡੇ ਚ ਬਲ ਕਿੰਨਾ।
ਕਿਤਕ ਤਰਤੋ ਹਮ ਤਿਸ ਲਹੀਏ,
ਸਾਨੂੰ ਦੱਸੋ ਸਾਡੇ ਸਾਹਮਣੇ ਵੀ ਕਿੰਨਾ ਕੁ ਬਲ ਹੈ ਤੁਹਾਡੇ ਵਿਚ।
ਹੱਥ ਜੋੜ ਬੋਲੀ ਤੈ ਸਮੇ,
ਦੋਵੇਂ ਭਲਵਾਨ ਹੱਥ ਜੋੜ ਕੇ ਸਤਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਕਿਰਪਾ ਆਪ ਕੀ ਕੋ ਬਲ ਹਮੇ,
ਕਹਿਣ ਲੱਗਾ ਮਹਾਰਾਜ ਸਾਡੇ ਵਿਚ ਕਾਹਦਾ ਬਲ, ਸਾਡੇ ਚ ਬਲ ਹੈ ਤੁਹਾਡੀ ਕਿਰਪਾ ਦਾ, ਤਵੈ ਬਲ, ਤੁਹਾਡੀ ਕਿਰਪਾ ਦਾ ਬਲ ਹੈ।
ਕੂਰ ਨ ਕਹੇ ਸਭਾ ਮੈਂ ਅਬੇ,
ਮਹਾਰਾਜ ਤੁਹਾਡੀ ਸਭਾ ਚ ਖੜੇ ਆ ਤੇ ਤੁਹਾਡੀ ਕਿਰਪਾ ਨਾਲ ਇੰਨਾ ਕੋ ਬਲ ਹੈ, ਅਸੀਂ ਝੂਠ ਨਹੀਂ ਬੋਲਦੇ, ਸੱਚੋ ਸੱਚ ਦੱਸਦੇ ਹਾਂ।
ਨਿਜ ਬਲ ਸ਼ਕਤ ਸੁਨਾਵਤ ਸਭੇ,
ਅਸੀਂ ਆਪਣੇ ਬਲ ਦੀ ਸ਼ਕਤੀ ਤੁਹਾਡੇ ਸਾਹਮਣੇ ਤਾਂ ਸੁਣੋ ਨੇ ਕਿਉਂਕਿ ਤੁਸੀਂ ਸੁਣ ਰਹੇ ਹੋ, ਤੁਸੀਂ ਪੁੱਛ ਰਹੇ ਹੋ।
ਤੁਮ ਟਿਗ ਰਾਜੇ ਜੋ ਇਨ ਰਾਜ,
ਰਾਜਾ ਰਾਜੇ ਨੀ ਬੈਠੇ ਤੁਹਾਡੇ ਕੋਲਾ, ਦੋਵੇਂ ਹੰਡੂਰੀਆ ਤੇ ਕਹਿਲੂਰੀਆ, ਇਹਨਾਂ ਰਾਜਿਆਂ ਦਾ ਜਿੰਨਾ ਰਾਜ ਹੈ,
ਸਕਲ ਬਾਇਨੀ ਸਹਿਤ ਸਮਾਜ,
ਇਹਨਾਂ ਰਾਜਿਆਂ ਦੀ ਸਾਰੀ ਫੌਜ ਦੇ ਸਮੇਤ, ਇਹਨਾਂ ਦੇ ਕਿਲਿਆਂ, ਇਹਨਾਂ ਦੇ ਤੋਪਾਂ, ਇਹਨਾਂ ਦੇ ਰਹਿਕਲਿਆਂ ਦੇ ਸਮੇਤ,
ਇਨ ਦੋਇਨ ਕੇ ਸੈਲ ਉਠਾਏ,
ਇਹਨਾਂ ਦੇ ਜਿਹੜੇ ਦੋ ਪਹਾੜ ਨੇ ਦੋ ਰਿਆਸਤਾਂ ਦੇ, ਮਹਾਰਾਜ ਅਸੀਂ ਆਪੋ ਆਪਣੀਆਂ ਤਲੀਆਂ ਤੇ ਦੋਹਾਂ ਤੇ ਚੁੱਕ ਲਈਏ,
ਜਹਾਤਨ ਤੇ ਦੇ ਉਲਟਾਏ,
ਮਹਾਰਾਜ ਆਪਣੇ ਹੱਥਾਂ ਨਾਲ ਉਲਟਾ ਕੇ ਮੁੱਦਾ ਮਾਰ ਦੀਏ, ਨਾ ਹੰਡੂਰ ਨਜ਼ਰ ਆਵੇ ਤੇ ਨਾ ਹੀ ਕਹਿਲੂਰ ਨਜ਼ਰ ਆਵੇ, ਇੰਨਾ ਬਲ ਹੈ ਆਪ ਜੀ ਦੀ ਕਿਰਪਾ ਨਾਲ।
ਸਤਿ ਸ੍ਰੀ ਅਕਾਲ। ਗਿਰ ਕਹਿਲੂਰ ਹੰਡੂਰਨ ਜੋਏ,
ਜਾਂ ਫਿਰ ਮਹਾਰਾਜ ਵੀ ਇੱਕ ਜਿਹੜੀ ਕਹਿਲੂਰ ਰਿਆਸਤ ਹੈ ਆਹ ਭਲਵਾਨ ਚੁੱਕੇਗਾ, ਹੰਡੂਰ ਵਾਲੀ ਜਿਹੜੀ ਰਿਆਸਤ ਹੈ ਉਹ ਮੈਂ ਚੁੱਕ ਲਵਾਂ, ਇੰਨਾ ਕੁ ਬਲ ਹੈ।
ਦੋਹਮ ਕਰੇ ਉਚਾਵਨ ਦੋਏ,
ਅਸੀਂ ਦੋਵੇਂ ਭਰਾ ਚੁੱਕ ਲਈਏ, ਦੋਵੇਂ ਰਿਆਸਤਾਂ, ਇੱਕ ਇਹ ਚੁੱਕ ਲੇ ਹੰਡੂਰ ਤੇ ਇੱਕ ਨੂੰ ਮੈਂ ਚੁੱਕ ਲਾਂ ਕਹਿਲੂਰ ਨੂੰ।
ਕਹੋ ਪਰਸ ਪਰ ਦੇਹੀ ਪਿਰਾਏ,
ਆਪ ਜੀ ਦੀ ਆਗਿਆ ਹੋਵੇ ਤੇ ਏਦਾਂ ਦੋਵੇਂ ਪੜਾ ਕੇ ਨਾ ਦੋਨਾਂ ਨੂੰ ਚੂਰਨ ਜਿਹਾ ਜਿਵੇਂ ਪਾਊਡਰ ਬਣਾਈ ਦਾ, ਏਦਾਂ ਪਾਊਡਰ ਬਣਾ ਦਈਏ ਇਹਨਾਂ ਦਾ,
ਚੂਰਨ ਹੋਏ ਪਰੇ ਤਰ ਜਾਏ,
ਚੂਰਨ ਕਰਕੇ ਇਹਨਾਂ ਨੂੰ ਜ਼ਮੀਨ ਤੇ ਮਿੱਟੀ ਚ ਰਲਾ ਦਈਏ।
ਹੁਕਮ ਆਪ ਕਰ ਬੇਕੀ ਦੇਰ,
ਮਹਾਰਾਜ ਹੁਕਮ ਹੈ ਤੁਹਾਡਾ, ਆਗਿਆ ਕਰੋ, ਪਾਤਸ਼ਾਹ ਇਸ਼ਾਰਾ ਹੀ ਕਰੋ, ਜੇ ਬੋਲਣਾ ਵੀ ਨਹੀਂ ਤਾਂ ਇਸ਼ਾਰਾ ਹੀ ਕਰ ਦਿਓ, ਮਹਾਰਾਜ ਹੁਣੇ ਹੀ ਚੁੱਕ ਕੇ ਵਿਖਾ ਦਈਏ।
ਕਹੋ ਕਰੇ ਨੇ ਬਿਲ ਮੈਂ ਫੇਰ,
ਜੋ ਕਹੋਗੇ ਅਸੀਂ ਕਰਾਂਗੇ, ਦੇਰੀ ਨਹੀਂ ਲਾਵਾਂਗੇ।
ਕਹਿਓ ਹਮਾਰੋ ਕੂਰ ਨ ਜਾਨੋ,
ਔਰ ਪਾਤਸ਼ਾਹ ਅਸੀਂ ਝੂਠ ਨਹੀਂ ਕਹਿੰਦੇ, ਜੋ ਕਹਿ ਰਹੇ ਹਾਂ ਬਿਲਕੁਲ ਸੱਤ ਕਹਿ ਰਹੇ ਹਾਂ।
ਲਖੋ ਕੂਰ ਪਤੀ ਆਵਨ ਠਾਨੋ,
ਜੇ ਮਹਾਰਾਜ ਇਹਨਾਂ ਨੂੰ ਲੱਗਦਾ ਵੀ ਝੂਠ ਬੋਲਦੇ ਐ ਤੇ ਮਹਾਰਾਜ ਅਜਮਾ ਕੇ ਵੇਖ ਲੋ, ਉਹਨੇ ਹੀ ਪ੍ਰਤੱਖ ਕਰਕੇ ਵਿਖਾ ਦਿੰਦੇ ਆ ਸਾਰਾ ਕੁਝ।
ਸੁਣ ਤਿੰਨ ਤੇ ਰਾਜੇ ਉਰ ਡਰੇ,
ਰਾਜੇ ਦਾ ਪਹਿਲਾਂ ਹੀ ਡਰੇ ਬੈਠੇ, ਜਦੋਂ ਇਹਨਾਂ ਦੇ ਆਹ ਬੋਲ ਸੁਣੇ ਤੇ ਹੋਰ ਡਰ ਗਏ, ਹੋਰ ਸਹਿਮ ਗਏ।
ਮਹਾ ਤ੍ਰਾਸ ਤੇ ਕੰਪਾ ਤਰੇ,
ਇੱਕ ਰਾਜਾ ਹੰਡੂਰੀਆ ਦਾ ਕੰਬਣ ਹੀ ਲੱਗ ਪਿਆ, ਉਹ ਹੁਣ ਉੱਠਣਾ ਚਾਹੁੰਦਾ, ਲੱਤਾਂ ਸਾਥ ਨਹੀਂ ਦਿੰਦੀਆਂ, ਲੱਤਾਂ ਕੰਬਦੀਆਂ ਉਹਦੀਆਂ।
ਹਮਰੇ ਮਨ ਕੀ ਗੁਰ ਨੇ ਜਾਣੀ,
ਸਮਝ ਗਏ ਵੀ ਗੁਰੂ ਸਾਹਿਬ ਸਾਡੇ ਮਨ ਦੀ ਜਾਣ ਗਏ, ਗੁਰੂ ਸਾਹਿਬ ਸਮਝ ਗਏ ਨੇ ਸਾਡੇ ਮਨ ਦੀ ਖੋਟ ਨੂੰ।
ਜਾਂ ਤੇ ਇਹ ਲੀਲਾ ਅਬਠਾ,
ਤਾਂ ਇਹਨਾਂ ਨੇ ਆਹ ਲੀਲਾ ਕੀਤੀ ਆ ਸਾਨੂੰ ਵਿਖਾਣ ਲਈ ਵੀ ਕਿੱਥੇ ਆਇਓ ਜ਼ੋਰ ਚਲਾਣ, ਇੱਥੇ ਤਾਂ ਇੱਕ ਇੱਕ ਮਲ ਚ ਇੰਨਾ ਜ਼ੋਰ ਹੈ ਕਿ ਤੁਹਾਡੀਆਂ ਦੋਨਾਂ ਰਿਆਸਤਾਂ ਨੂੰ ਚੁੱਕ ਕੇ ਮਿੱਟੀ ਚ ਗਰਕ ਕਰ ਸਕਦੇ ਨੇ।
ਕਰਾ ਮਾਤ ਸਾਹਿਬ ਵੱਡ ਜਾਨੀ,
ਸਮਝ ਗਏ ਵੀ ਇਹ ਤਾਂ ਕਰਾ ਮਾਤਾਂ ਦੇ ਮਾਲਕ ਨੇ, ਸਾਹਿਬ ਨੇ।
ਰਾਜ ਹੰਕਾਰ ਆਪਨੋ ਹਾਨੀ,
ਅਸੀਂ ਰਾਜ ਦੇ ਹੰਕਾਰ ਵਿੱਚ ਵਿੱਚ ਆ ਗਏ ਸੀ, ਆਪਣਾ ਰਾਜ ਹੀ ਨਸ਼ਟ ਕਰਾ ਲੈਣਾ ਸੀ ਕਰਤੂਤ ਮਾੜੀ ਕਰਕੇ।
ਉੱਠ ਦੋਨੋ ਤਬ ਚਰਨੀ ਪਰੇ,
ਦੋਵੇਂ ਰਾਜੇ ਉੱਠ ਕੇ ਮਹਾਰਾਜ ਜੀ ਦੇ ਚਰਨੀ ਪੈ ਗਏ।
ਨਿਰਹੰਕਾਰ ਬਿਨੈ ਬੋ ਕਰੇ,
ਮਹਾਰਾਜ ਬਖਸ਼ ਲੋ ਅਸੀਂ ਗਲਤੀ ਕਰ ਬੈਠੇ। ਮਹਾਰਾਜ ਜੀ ਕਹਿੰਦੇ ਕੀ ਹੋਇਆ? ਕਹਿੰਦੇ ਮਹਾਰਾਜ ਜੀ ਤੁਸੀਂ ਜਾਣਦੇ ਹੋ ਕੀ ਹੋਇਆ, ਪਾਤਸ਼ਾਹ ਖਿਮਾ ਕਰ ਦਿਓ, ਅਸੀਂ ਗਲਤੀ ਕਰ ਬੈਠੇ ਹਾਂ।
ਹਮ ਅਗਿਆਤ ਰਾਜ ਹੰਕਾਰੀ,
ਅਸੀਂ ਅਗਿਆਨੀ ਸੀ, ਰਾਜ ਦੇ ਹੰਕਾਰ ਵਿੱਚ ਸੀ।
ਬੁੱਧੀ ਭੂਲਨ ਹਾਰ ਹਮਾਰੀ,
ਸਾਡੀ ਬੁੱਧ ਭੁੱਲੀ ਹੋਈ ਸੀ।
ਬਖਸ਼ ਲਿਓ ਪ੍ਰਭ ਕਰੁਣਾ ਕਰਕੇ,
ਮਹਾਰਾਜ ਕਰੁਣਾ ਕਰਕੇ ਬਖਸ਼ ਲੋ।
ਦਾਸ ਆਪਣੇ ਹਿਰਦੈ ਵਿਚਰ ਕੇ,
ਅਸੀਂ ਤੁਹਾਡੇ ਦਾਸ ਹਾਂ।
ਬਿਕਸੇ ਸਤਿਗੁਰ ਪਿਖੇ ਨਰੇਸ਼,
ਮਹਾਰਾਜ ਜੀ ਹੱਸ ਕੇ ਮੁਸਕਰਾ ਕੇ ਇਹਨਾਂ ਵੱਲ ਵੇਖਦੇ।
ਕਿਰਪਾ ਠਾਨ ਕੀ ਨਸੇ ਉਪਦੇਸ਼,
ਕਿਰਪਾ ਦੇ ਘਰ ਚ ਆ ਕੇ ਇਹਨਾਂ ਨੂੰ ਉਪਦੇਸ਼ ਦਿੱਤਾ।
ਗੁਰ ਕਰ ਸੋ ਹੰਕਾਰ ਨ ਕਰੀਏ,
ਮਹਾਰਾਜ ਜੀ ਕਹਿੰਦੇ ਗੁਰੂ ਘਰ ਨਾਲ ਨੀ ਕਦੇ ਹੰਕਾਰ ਕਰੀਦਾ ਰਾਜਿਓ।
ਨਹੀਂ ਆਪ ਕੋ ਅਧਿਕ ਵਿਚਾਰੇ,
ਗੁਰੂ ਨਾਨਕ ਦਾ ਘਰ ਹੈ, ਇਸ ਘਰ ਤੋਂ ਵੱਡਾ ਦੁਨੀਆਂ ਚ ਕੋਈ ਘਰ ਨਹੀਂ ਹੈ।
ਦੋਹਰਾ ਸੁਨ ਸਤਿਗੁਰ ਉਪਦੇਸ਼ ਕੋ ਨਿਮਰ ਤੇਜ ਹੰਕਾਰ,
ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਉਸੇ ਵੇਲੇ ਇਹਨਾਂ ਨੇ ਹੰਕਾਰ ਛੱਡ ਕੇ ਵਿਨਿਮਰਤਾ ਧਾਰਨ ਕਰ ਲਈ।
ਵਿਦਾ ਹੋਏ ਗਮਨ ਸਦਨ ਰਾਜੇ ਜੁਗਮ ਉਦਾਰ,
ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਦੋਵੇਂ ਰਾਜੇ ਚਲੇ ਗਏ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਪਰਮਾਨੰਦ ਚ ਕੀਰਤਪੁਰ ਸਾਹਿਬ ਬੈਠੇ ਦਰਸ਼ਨ ਦੇ ਰਹੇ ਨੇ। ਸਤਿਗੁਰਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।